सहज सुभाए दसम पस्य गुरु के मन मरण दुख जाए वैसह तक संबंधी नूरिया सह पुरुषों छठिया तुद डिठे सचे पातशाह मल जन्म जन्म दी कटिया सज्जन सचा पातशाह शिरसाह जिस पास बैठिया सोहिया साधना भावे सा
ਚਾਰ ਐਸੀ ਹੈ ਆਪ ਸਾਰੇ ਮਹਾਰਾਜ
ਮਾਇਕ ਮਾਈ ਭਾਈ ਕਾਰ ਗੱਡੀ ਟਰੱਕ ਕੁਝ ਵੀ ਚਲਾਉਂਦੇ ਹੋ ਉਹਦੇ ਚਲਾਉਣ ਦੇ ਹਰ ਤਰੀਕੇ ਨੂੰ ਰੋਡ ਦੇ ਉੱਤੇ ਹਰ ਇੱਕ ਕਾਨੂੰਨ ਨੂੰ ਆਪ ਜਾਣਦੇ ਹੋ ਕੁਝ ਇਸ਼ਾਰੇ ਹੁੰਦੇ ਨੇ ਦਿਮਾਗ ਦੇ ਅੰਦਰ ਉਹ ਕੁਝ ਸਮਾਂ ਲੱਗਦਾ ਚੀਜ਼ਾਂ ਬੈਠ ਜਾਂਦੀਆਂ ਨੇ ਨਵੇਂ ਨਵੇਂ ਬੰਦੇ ਨੂੰ ਗੱਡੀ ਚਲਾਉਣੀ ਬੜੀ ਮੁਸੀਬਤ ਹੁੰਦੀ ਹੈ ਮੁੜਕਾ ਆ ਜਾਂਦਾ ਸ਼ੁਰੂ ਸ਼ੁਰੂ ਜਦੋਂ ਗੱਡੀ ਸੜਕ ਤੇ ਚਲਾਈਏ ਇੱਕ ਪਾਸੇ ਬੰਦਾ ਗੇਅਰ ਵੱਲ ਦੇਖਦਾ ਕਦੇ ਉਹ ਕਲੱਚ ਵੱਲ ਪੈਰ ਰੱਖਦਾ ਕਦੇ ਉਹ ਰੇਸ ਵੱਲ ਧਿਆਨ ਦਿੰਦਾ ਕਦੇ ਉਹ ਬ੍ਰੇਕਾਂ ਤੇ ਪੈਰ ਰੱਖਦਾ ਇੱਕ ਤਾਂ ਦੀ ਮੁਸੀਬਤ ਜਿਹਨੇ ਇੱਕ ਤਰ੍ਹਾਂ ਦਾ ਪੰਜਾਬੀ ਚ ਗਈ ਝੰਡੇ ਤੇ ਖੜਾ ਹੋ ਗਿਆ ਕੀ ਕਰੀਏ ਪਰ ਹੌਲੀ 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 ਹੁੰਦੀਆਂ ਚੀਜ਼ਾਂ ਬਣ ਜਾ ਰਹੀਆਂ ਉਹਨਾਂ ਦੇ ਨਕਸ਼ਾ ਜਿਹੜਾ ਹੁੰਦਾ ਉਹਨਾਂ ਦਾ ਸਾਰਾ ਜਿਹੜਾ ਫੰਕਸ਼ਨ ਹੈ ਉਹ ਸਾਡੇ ਦਿਮਾਗ ਦੇ ਅੰਦਰ ਫੀਟ ਹੌਲੀ ਹੌਲੀ ਹੋ ਜਾਂਦਾ ਹੈ ਫਿਰ ਇੱਕ ਡਰਾਈਵਰ ਆ ਉਹ 10 ਸਾਲ ਪੁਰਾਣਾ 20 ਸਾਲ ਗੱਲਾਂ ਕਰੀ ਜਾਂਦਾ ਹੈ ਵਿੱਚੇ ਕੀਰਤਨ ਲਾਇਆ ਕਦੇ ਉਹ ਕਥਾ ਸੁਣ ਰਿਹਾ ਉਹ ਆਪਣੇ ਆਪ ਹੀ ਪੈਰ ਡਿੱਗ ਜਾਂਦਾ ਰੇਸ ਤੇ ਲੋੜ ਅਨੁਸਾਰ ਆਪਣੇ ਆਪ ਆਪਾਂ ਨੂੰ ਕੁਛ ਕਹਿੰਦੇ ਆਪਣੇ ਆਪ ਕਲੱਚ ਤੋਂ ਪੈਰ ਚੱਕ ਲੈਂਦੇ ਆਪਣੇ ਆਪ ਹੀ ਆਪਣਾ ਪੈਰ ਬ੍ਰੇਕ ਤੇ ਚਲਿਆ ਜਾਂਦਾ ਆਪਣੇ ਆਪ ਹੀ ਗੱਡੀ ਮੁੜ ਜਾਂਦੀ ਹੈ ਹਰ ਚੀਜ਼ ਹੁਣ ਆਪਣੇ ਆਪ ਗੱਲਾਂ ਕਰਦਿਆਂ ਕਰਦਿਆਂ ਸਾਰਾ ਕੁਛ ਹੋਣ ਲੱਗ ਪਿਆ ਕਿਉਂਕਿ ਦਿਮਾਗ ਦੇ ਵਿੱਚ ਉਹ ਚੀਜ਼ ਪੀੜ ਹੋ ਗਈ ਫੰਕਸ਼ਨ ਬਣ ਗਿਆ ਰਜਿਸਟ੍ਰੇਸ਼ਨ ਜੀ ਹੋ ਗਈ ਅੰਦਰ ਮਨ ਚ ਗੱਡੀ ਦੀ ਸਪੀਡ ਕਾਫੀ ਪਰ ਇਹਦੇ ਲਈ ਆਪਾਂ ਗੱਡੀ ਰੋਕਣ ਲਈ ਜੇ ਦੇਖੀਏ ਦੂਰੋਂ ਵੀ ਹੁਣ ਲਾਈਟ ਜਿਹੜੀ ਰੈੱਡ ਹੋਈ ਹੋਈ ਹੈ ਸਭ ਤੋਂ ਪਹਿਲਾਂ ਕੰਮ ਹੁੰਦਾ ਆਪਾਂ ਰੇਸ ਤੋਂ ਪੈਰ ਚੱਕਦੇ ਹਾਂ ਪਹਿਲਾਂ ਬ੍ਰੇਕ ਤਾਂ ਇਹ ਟੁੱਟ ਗਿਆ ਕਨੈਕਸ਼ਨ ਫਿਰ ਬ੍ਰੇਕ ਦੇ ਉੱਤੇ ਪੈਰ ਨੇ ਆ ਕੇ ਕਲੱਚ ਦੱਬਣਾ ਚੰਗਾ ਹੁੰਦਾ ਸਿਆਣੀ ਡਰਾਈਵਰੀ ਕਹਿੰਦੀ ਹੈ ਉਹ ਗੇਅਰ ਦਾ ਕਨੈਕਸ਼ਨ ਟੁੱਟ ਗਿਆ ਫਿਰ ਬ੍ਰੇਕ ਲਾਉਣਾ ਚੰਗਾ ਹੁੰਦਾ ਗੱਡੀ ਆਸਤੇ ਹੋਏ ਰੁਕ ਗਈ ਹੈ ਇਹ ਕਿਉਂਕਿ ਮੈਨੂੰ ਮੋਟੀ ਉਦਾਹਰਣ ਹੈ ਸਧਾਰਨ ਬੰਦੇ ਨੂੰ ਬੱਚੇ ਤੱਕ ਨੂੰ ਵੀ ਸਮਝ ਆ ਜਾਂਦੀ ਵੀ ਗੱਡੀ ਕਿਸ ਤਰ੍ਹਾਂ ਰੋਕੀ ਜਾਂਦੀ ਜੇ ਅਸੀਂ ਇੱਕ ਪਾਸੇ ਰੇਸ ਤੇ ਪੈਰ ਰੱਖਿਆ ਇੱਕ ਪਾਸੇ ਬ੍ਰੇਕ ਨੂੰ ਵੀ ਦੱਬੀ ਜਾਈਏ ਇੱਕ ਪਾਸੇ ਰੇਸ ਨੂੰ ਵੀ ਦੱਬੀ ਜਾਈਏ ਇਹ ਆਪਾਂ ਗੱਡੀ ਚਲਾਉਣ ਵੇਲੇ ਤਾਂ ਬੜੀ ਸਿਆਣਪ ਕਰਦੇ ਹਾਂ ਪਰ ਮਨ ਦੀ ਇਕਾਗਰਤਾ ਵਿੱਚ ਵੀ ਆਪਾਂ ਇਸ ਚੀਜ਼ ਨੂੰ ਵਰਤਦੇ ਨਹੀਂ ਹਾਂ ਸਭ ਤੋਂ ਜ਼ਿਆਦਾ ਆਪਣੇ ਮਨ ਦੇ ਅੰਦਰ ਕੀ ਚੀਜ਼ ਹੁੰਦੀ ਹੈ ਕਾਹਲੀ ਕਾਹਲ ਬੜੀ ਮਹਾਰਾਜ ਨੇ ਬਚਨ ਕੀਤਾ ਸਹਿਜ ਅਵਸਥਾ ਆਉਣੀ ਹੁਣ ਸਹਿਜ ਵਿੱਚ ਆਉਣ ਲਈ ਸਾਨੂੰ ਪਹਿਲਾਂ ਇਹ ਧਿਆਨ ਦੇਣਾ ਪੈਣਾ ਹੈ ਕਿ ਆਪਾਂ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਕਾਹਲ ਆਪਾਂ ਨੂੰ ਕਿੱਥੇ ਨਹੀਂ ਹੁੰਦੀ ਅੱਜ ਦੀ ਦੁਨੀਆਂ ਅੰਦਰ ਹਰ ਬੰਦਾ ਹੀ ਕਾਹਲਾ ਹੈ ਜਹਾਜ਼ ਵਿੱਚ ਬੈਠਿਆਂ ਹਾਲਾਂਕਿ 1000 ਮੀਲ ਦੀ ਸਪੀਡ ਤੇ ਉੱਡ ਰਿਹਾ ਹੁੰਦਾ ਹੈ ਇਹ ਵੀ ਸੋਚੀਦਾ ਵੀ ਜੇ ਕਿਤੇ 2000 ਮੀਲ ਤੇ ਜਾਵੇ ਨਾ ਫਿਰ ਠੀਕ ਹੈ 4 ਘੰਟੇ 'ਚ ਹੀ ਪਹੁੰਚ ਜਾਏ ਜੇ 2000 ਵਾਲਾ ਵੀ ਆ ਗਿਆ ਤਾਂ ਵੀ ਸੋਚਾਂਗੇ ਹੁਣ 4000 ਮੀਲ ਵਾਲਾ ਹੋਵੇ ਨਾ ਫਿਰ ਠੀਕ ਇਸੇ ਤਰ੍ਹਾਂ ਹੀ ਸੜਕ ਦੇ ਉੱਤੇ ਵੀ ਸਾਡੀ ਕਾਹਲ ਹੈ ਘਰ ਵਿੱਚ ਵੀ ਕਾਹਲ ਹੈ ਪਾਠ ਕਰਦਿਆਂ ਵੀ ਕਾਹਲ ਹੈ ਕੰਮਾਂ ਤੇ ਜਾਣ ਦੀ ਵੀ ਕਾਹਲ ਹੈ ਉਹ ਜਿਹੜੀ ਚੀਜ਼ ਸੀ ਮਨ ਦੇ ਅੰਦਰ ਇੱਕ ਅਵਸਥਾ ਬਣਨੀ ਸੀ ਕਿ ਸਹਿਜ ਬਾਕੀ ਸਾਰੀਆਂ ਚੀਜ਼ਾਂ ਕਿਉਂਕਿ ਮਾਇਆਵੀ ਹੋਣ ਕਰਕੇ ਉਹਨਾਂ ਵਿੱਚ ਕਾਹਲ ਕੰਮ ਦੇ ਜਾਂਦੀ ਹੈ ਆਪਾਂ ਨੂੰ ਕਾਹਲ ਚਲੋ ਕਰ ਦੇ ਰਹੀ ਹੈ ਕਈ ਵਾਰ ਕਾਹਲੀ ਆਪਾਂ ਨੂੰ ਖਰਾਬ ਵੀ ਕਰ ਜਾਂਦੀ ਹੈ ਕਹਾਵਤ ਵੀ ਹੈ ਕਾਹਲੀ ਦੇ ਅੱਗੇ ਟੋਏ ਹੁੰਦੇ ਨੇ ਕਾਹਲੀ ਕਾਹਲੀ ਜਾ ਰਿਹਾ ਸੀ ਛੇਤੀ ਪਹੁੰਚ ਜਾਈਏ ਵਰਗਿਓ ਡੇਢ ਕਾਹਲੀ ਮਿਲਣਗੇ ਫਿਰ ਵੀ ਤਾਂ ਬੰਦਾ ਨੂੰ ਟੁੱਟਣਾ ਹੀ ਪਿਆ ਆਪਾਂ ਮਨ ਦੇ ਅੰਦਰ ਜਿਹੜੀ ਇਹ ਕਾਹਲ ਹੈ, ਮਾਇਆ ਦੇ ਕਈ ਰੂਪ ਨੇ, ਇਹ ਮਾਇਆ ਦਾ ਹੀ ਰੂਪ ਹੈ ਕਾਹਲ। ਇਹ ਪ੍ਰੈਕਟੀਕਲੀ ਚੀਜ਼ਾਂ ਹੁੰਦੀਆਂ ਨੇ, ਜਿੰਨਾ ਸਹਿਜ ਵਿੱਚ ਪਾਠ ਕੀਤਾ ਜਾਵੇ ਉਨੀ ਪਾਠ ਵਿੱਚ ਇਕਾਗਰਤਾ ਆਉਂਦੀ। ਪਤਾ ਸੀ ਗੁਰੂ ਸਾਹਿਬ ਨੂੰ ਕਿ ਇਹਨਾਂ ਨੂੰ ਪਾਠ ਕਰਨ ਦੀ ਇਜਾਜ਼ਤ ਦੇਣੀ ਹੈ, ਪਰ ਇਹਨਾਂ ਨੇ ਹਟਣਾ ਨਹੀਂ, ਇਹਨਾਂ ਨੇ ਤੇਜ ਪਾਠ ਕਰਨ ਨੂੰ ਨਹੀਂ ਹਟਣਾ। ਤੇਜ ਤੇਜ ਹੋਰ ਤੇਜ ਹੋਰ ਤੇਜ। ਫਿਰ ਉਹਨਾਂ ਜਿਹੜਾ ਸੀ ਇੱਕ ਇੱਕ ਤਰੀਕਾ ਇਹੋ ਜਿਹਾ ਕੱਢ ਲਿਆ ਵੀ ਇਹ ਸਹਿਜ ਵਿੱਚ ਕਿਵੇਂ ਲਿਆਈਏ, ਇਹਨਾਂ ਨੂੰ ਸਹਿਜ ਵਿੱਚ ਲਿਆਉਣ ਲਈ ਸਾਨੂੰ ਸਤਿਗੁਰਾਂ ਨੇ ਕੀਰਤਨ ਦੀ ਦਾਤ ਦਿੱਤੀ। ਕੀਰਤਨ ਜਿਹੜਾ ਹੈ ਸਹਿਜ ਵਿੱਚ ਇੱਕੋ ਹੀ ਸ਼ਬਦ ਨੂੰ 20-25 ਮਿੰਟ ਲਾ ਕੇ ਇੱਕ ਪੰਕਤੀ ਨੂੰ ਕਈ ਵਾਰ 10 ਵਾਰ ਵੀ ਪੜ੍ਹਿਆ ਜਾ ਸਕਦਾ ਹੈ। ਸਹਿਜ ਵਿੱਚ ਲਿਆਉਣ ਲਈ ਕੀਰਤਨ ਦੀ ਦਾਤ ਦਿੱਤੀ ਗੁਰਾਂ ਨੇ। ਹੁਣ ਐਸਾ ਹੈ ਕਿ ਗੁਰਬਾਣੀ ਦਾ ਜਿਹੜਾ ਇਹ ਇੱਕ ਇੱਕ ਅੱਖਰ ਹੌਲੀ ਹੌਲੀ ਬੋਲ ਕੇ ਮਨ ਦੇ ਅੰਦਰ ਲੈ ਕੇ ਜਾਣਾ ਹੁੰਦਾ ਹੈ। ਇੱਕ ਹੁੰਦਾ ਹੈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਮਾਂ ਵੱਧ ਹੈ, ਇੱਕ ਹੁੰਦਾ ਕਿ ਅਭਿਆਸੀਆਂ ਨੂੰ 25 ਪਾਠ 50 ਪਾਠ ਕਰਨੇ, ਉਹ ਵੀ ਸਮਾਂ ਵੱਧ ਹੈ, ਸ਼ਾਮ ਤੱਕ ਹੋਣਾ ਚਾਹੀਦਾ। ਇੱਕ ਸਮਾਂ ਐਸੀ ਅਗਲੀ ਸਟੇਜ ਹੈ ਇਹ ਜਿੱਥੇ ਜਾ ਕਰਕੇ ਸਹਿਜ ਇਉਂ ਆਉਂਦਾ ਹੈ ਕਿ ਨਦੀਆਂ ਅਤੇ ਵਾਹ ਪਵਹਿ ਸਮੁੰਦਰ ਨਾ ਜਾਣੀਆਂ। ਨਦੀਆਂ ਅਤੇ ਵਾਹ ਹੁੰਦਾ ਵਾੜੇ, ਵਾੜਾ ਸਿੰਧ ਇਲਾਕੇ ਚ ਦਰਿਆ ਨੂੰ ਕਹਿੰਦੇ ਨੇ, ਤੇ ਵਾੜਾ ਮਾਝੇ ਦੇ ਵਿੱਚ ਨਾਲੇ ਨੂੰ ਕਹਿੰਦੇ ਨੇ। ਬਰਸਾਤੀ ਨਾਲਾ, ਥੋੜਾ ਜਿਹਾ ਬਰਸਾਤ ਨਾਲ ਪਾਣੀ ਚੱਲ ਪੈਂਦਾ ਕਿਉਂਕਿ ਵਾੜਾ ਸਮੁੰਦਰ ਤੱਕ ਨਹੀਂ ਜਾਂਦਾ, ਅਸਲ ਵਿੱਚ ਵਾੜਾ ਜਾਂਦਾ ਦਰਿਆ ਤੱਕ। ਹੁਣ ਮਹਾਰਾਜ ਨੇ ਵਚਨ ਕੀਤਾ ਨਦੀਆਂ ਆਤੈ ਵਾਹ ਪਵਹਿ ਸਮੁੰਦਰ ਨਾ ਜਾਣੀਆਂ। ਜਦੋਂ ਤੱਕ ਨਦੀਆਂ ਅਤੇ ਵਾੜੇ ਸਮੁੰਦਰ ਦੇ ਵਿੱਚ ਨਹੀਂ ਮਿਲ ਜਾਂਦੇ ਉਦੋਂ ਤੱਕ ਉਹ ਰੁਕਣਾ ਨਹੀਂ ਜਾਣਦੇ। ਪਹਿਲਾ ਭਾਵ ਨਦੀਆਂ ਅਤੇ ਵਾਹ ਪਵੈ ਸਮੁੰਦਰ ਨਾ ਜਾਣੀਆਂ। ਜਦੋਂ ਇਹ ਸਮੁੰਦਰ ਦੇ ਵਿੱਚ ਜਾ ਕੇ ਪੈ ਜਾਂਦੇ ਨਦੀਆਂ ਅਤੇ ਵਾੜੇ, ਉਦੋਂ ਆਪਾਂ ਨਹੀਂ ਜਾਣ ਸਕਦੇ ਕਿ ਇਹ ਨਦੀ ਦਾ ਪਾਣੀ ਹੈ ਕਿ ਸਮੁੰਦਰ ਦਾ ਪਾਣੀ ਹੈ, ਉਹ ਇੱਕੋ ਜਿਹੇ ਹੋ ਜਾਂਦੇ ਨੇ। ਨਦੀਆਂ ਅਤੇ ਵਾਹ ਪਵਹਿ ਸਮੁੰਦਰ ਨਾ ਜਾਣੀਆਂ। ਨਦੀਆਂ ਅਤੇ ਵਾੜੇ ਜਦੋਂ ਤੱਕ ਸਮੁੰਦਰ ਚ ਨਹੀਂ ਪੈ ਜਾਂਦੇ ਉਦੋਂ ਤੱਕ ਉਹ ਨਹੀਂ ਜਾਣਦੇ ਕਿ ਮੋੜ ਘੋੜ ਥੱਲੇ ਡਿੱਗਦਾ ਕਦੇ ਪਾਣੀ ਕਦੇ ਪੱਥਰ ਆ ਗਿਆ। ਇਸ ਤਰ੍ਹਾਂ ਉਹ ਸ੍ਰੀ ਹੇਮਕੁੰਟ ਸਾਹਿਬ ਆਪਾਂ ਜਾਂਦੇ ਹਾਂ, ਇਹ ਪਿੱਛੋਂ ਪਿਛਲੇ ਪਾਸੇ ਤੋਂ ਜਿੱਥੋਂ ਬਰਫ ਜੰਮੀ ਹੋਈ ਹੈ ਉੱਥੋਂ ਮਾਨ ਸਰੋਵਰ ਵਾਲੇ ਪਿਛਲੇ ਪਾਸੇ ਜਿੱਥੋਂ ਪਾਣੀ ਉਤਰਨਾ ਸ਼ੁਰੂ ਹੁੰਦਾ ਥੋੜਾ ਥੋੜਾ, ਉਹਨੂੰ ਅਲਕਨੰਦਾ ਕਹਿੰਦੇ। ਅਲਕਨੰਦਾ ਕਿੱਡੇ ਡੂੰਘੇ ਇੱਕ ਡੂੰਘਾਈ ਦੇ ਵਿੱਚੋਂ ਜਾ ਰਹੀ ਹੈ, ਹੌਲੀ 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 ਕਰ ਰਹੇ ਹਾਂ। ਉਹ ਇੱਕ ਨਦੀ ਦਾ ਰੂਪ ਧਾਰਨ ਕਰ ਲੈਂਦੀ, ਉਹਦੇ ਚ ਇੱਕ ਹੋਰ ਨਦੀ ਆ ਕੇ ਮਿਲ ਜਾਂਦੀ ਹੈ ਪਾਰ, ਫਿਰ ਹੋਰ ਮਿਲ ਜਾਂਦੀ ਹੈ, ਉਹ ਇੱਕ ਗੰਗਾ ਦਾ ਰੂਪ ਉਹਨੇ ਹਰਦੁਆਰ ਤੋੜਨੇ ਪਾਸੋਂ ਲੈ ਲਿਆ। ਪਹਿਲਾਂ ਉਹ ਬੜਾ ਰੌਲਾ ਪਾਉਂਦਾ ਪਾਣੀ, ਤੁਸੀਂ ਦੇਖੋ ਸੀ ਹੇਮਕੁੰਡ ਸਾਹਿਬ ਪਾਣੀ ਦੀ ਆਵਾਜ਼ ਕਿੰਨੀ ਆਉਂਦੀ, ਪਰ ਜਦੋਂ ਰਿਸ਼ੀਕੇਸ਼ ਆ ਜਾਂਦਾ ਉੱਥੇ ਟਿਕਾਓ ਵਿੱਚ ਹੋ ਜਾਂਦਾ। ਕਿੰਨੇ ਮੋੜ ਕੱਟਦਿਆਂ ਹੋਇਆ ਸਮੁੰਦਰ ਦੇ ਵਿੱਚ ਜਾ ਕੇ ਜਦੋਂ ਨਦੀ ਮਿਲਦੀ ਹੈ, ਉਹ ਜਿਹੜੀ ਉਹਦੀ ਇੱਕ ਚੱਲਣਾ ਸੀ ਰਾਤ ਦਿਨ ਦਾ, ਉਹ ਬੰਦ ਹੋ ਗਿਆ, ਸਮੁੰਦਰ ਵਿੱਚ ਲੀਨ ਹੋ ਗਈ ਹੈ, ਚੱਲਣਾ ਬੰਦ ਹੋ ਗਿਆ ਹੈ। ਹੁਣ ਉਹਦੇ ਲਈ ਕੋਈ ਮੋੜ ਨਹੀਂ, ਕੋਈ ਪੱਥਰ ਨਹੀਂ, ਕੋਈ ਕੁਛ ਨਹੀਂ, ਉਹ ਸਮੁੰਦਰ ਵਿੱਚ ਲੀਨ ਹੋ ਗਈ ਹੈ। ਸਮੁੰਦਰ ਦਾ ਪਾਣੀ ਬੜੇ ਸਹਿਜ ਨਾਲ ਖੜਾ। ਮਹਾਰਾਜ ਨੇ ਬਚਨ ਕੀਤਾ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਭੈ ਵਿੱਚ ਚੱਲਦਾ ਲੱਖ ਦਰਿਆ, ਲੱਖਾਂ ਦਰਿਆ ਵੀ ਭੈ ਵਿੱਚ ਹਨ। ਸਮੁੰਦਰ ਦੇ ਕਿਨਾਰੇ ਜਾ ਕੇ ਦੇਖੋ, ਸਮੁੰਦਰ ਵੀ ਆਪਣਾ ਪਾਣੀ ਰਾਤ ਨੂੰ ਕਿੱਥੇ ਹੁੰਦਾ, ਦਿਨੇ ਦਾ ਪਾਣੀ ਕਿੱਥੇ ਹੁੰਦਾ, ਪੂਰਨਮਾਸ਼ੀ ਵਾਲੇ ਦਿਨ ਕਿੱਥੇ ਹੁੰਦਾ, ਟਿਕਾਓ ਵਿੱਚ ਹੈ ਸਮੁੰਦਰ ਦਾ ਪਾਣੀ। ਇਸੇ ਤਰ੍ਹਾਂ ਹੀ ਮਹਾਰਾਜ ਨੇ ਕਿਹਾ, ਨਦੀਆਂ ਆਖਿਆ ਵਾਹ ਪਵ ਹੈ ਸਮੁੰਦਰ ਨਾ ਜਾਣੀਆਂ। ਨਦੀਆਂ ਅਤੇ ਬਾੜੇ ਜਿਹੇ ਜਗਿਆਸੂ ਦੇ ਰੱਬ ਦੇ ਪਿਆਰੇ ਨੇ, ਇਹ ਜਦੋਂ ਤੱਕ ਸਮੁੰਦਰ ਰੂਪ ਪਰਮਾਤਮਾ ਵਿੱਚ ਨਹੀਂ ਮਿਲ ਜਾਂਦੇ ਉਦੋਂ ਤੱਕ ਇਹ ਰੁਕਣਾ ਨਹੀਂ ਜਾਣਦੇ, ਹੌਲੀ ਹੌਲੀ ਥੋੜ੍ਹੀ ਰਹਿੰਦੇ ਨੇ। ਇੱਕ ਸਟੇਜ ਉਹ ਹੁੰਦੀ ਹੈ ਜਿਵੇਂ ਸ੍ਰੀ ਹੇਮਕੁੰਡ ਸਾਹਿਬ ਵੱਲ, ਪਹਿਲੀ ਸਟੇਜ ਤੇ ਆਪਾਂ ਜਾ ਕੇ ਠਹਿਰਦੇ ਹਾਂ, ਕਿੰਨਾ ਰੌਲਾ ਹੁੰਦਾ ਪਾਣੀ ਦਾ, ਨਵਾਂ ਨਵਾਂ ਬੰਦਾ ਲੱਗਦਾ ਜਦੋਂ ਬੰਦਗੀ ਕਰਨ ਮਹਾਂਪੁਰਖਾਂ ਕੋਲ, ਜਾਂ ਉਹ ਕਹਿੰਦੇ ਇੰਨੀ ਪਾਠ ਕਰ, ਇੰਨੀ ਸੇਵਾ ਕਰਿਆ ਕਰ, ਸੌ ਪਾਠ ਨੂੰ ਲਾ। ਉਹ ਉਸ ਫਿਕਰ ਦੇ ਥੱਲੇ ਸਾਰਾ ਦਿਨ, ਕਿਉਂਕਿ ਪਹਿਲਾਂ ਮਨ ਨੂੰ ਟਿਕਾਉਣ ਲਈ ਇਹਨੂੰ ਭਾਰ ਪਾਉਣਾ ਪੈਂਦਾ। ਬਾਣੀ ਅੰਦਰ ਗੁਰੂ ਸਾਹਿਬ ਨੇ ਪ੍ਰਮਾਣ ਦਿੱਤੇ ਨੇ, ਖਾਕਾ ਪੈਖਲ ਤਾਉ ਛੁੱਟਾ ਜਾਂ ਉੱਪਰ ਲਾਟਾ। ਖਾਰ ਹੁੰਦਾ ਨਾਮ ਖੋਤੇ ਦਾ, ਪੈਂਕੜ ਹੁੰਦਾ ਉਹਦੇ ਪੈਰਾਂ ਨੂੰ ਪਿਛਲੇ ਪਾਸੇ ਰੱਸਾ ਜਿਹਾ ਪਾਇਆ ਹੁੰਦਾ, ਰਿੰਗ ਜੇ ਪਾ ਦਿੰਦੇ ਨੇ ਤਾਂ ਕਿ ਉਹ ਪੈਰ ਨਾ ਬਲੱਤਾ ਨਾ ਵਾਲੇ ਪਿਛਲੇ ਪਾਸੇ। ਕਦੋਂ ਜਦੋਂ ਉਹਨੂੰ ਬੰਨ ਦਿੰਦੇ ਨੇ ਉਹਦੇ ਉੱਤੋਂ ਸਮਾਨ ਲਾ ਲੈਂਦੇ, ਜਦੋਂ ਉਹਦਾ ਸਮਾਨ ਲਾ ਲਿਆ ਤਾਂ ਉਹਨੂੰ ਪੈਂਕੜ ਪਾ ਦਿੰਦੇ, ਕਿਉਂਕਿ ਉਹ ਹਲਕਾ ਹੋ ਜਾਂਦਾ, ਟੱਪਣ ਲੱਗ ਜਾਂਦਾ। ਜਦੋਂ ਉਹਦੇ ਉੱਤੇ ਭਾਰ ਲੱਦ ਦਿੱਤਾ ਤਾਂ ਉਹਦੇ ਪਿਛਲੇ ਪੈਰਾਂ ਵਿੱਚੋਂ ਉਹ ਪੈਂਕੜ ਖੋਹ ਦਿੱਤਾ ਜਾਂਦਾ, ਕਿਉਂਕਿ ਉਹਨੂੰ ਛਾਲ ਦੀ ਮਾਰ ਸਕਦਾ। ਹੁਣ ਸਤਿਗੁਰੂ ਨੇ ਪ੍ਰਮਾਣ ਦਿੱਤਾ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਤਾ, ਇਹ ਖੋਟਿਆ ਮਨਾ ਤੇਰਾ ਵਿਸ਼ਵਾਸ ਨਹੀਂ ਹੈ, ਬਹੁਤ ਉਦਮਾਤਾ ਤੂੰ, ਬੜਾ ਮਸਤਿਆ ਹੋਇਆ ਹੈ, ਬਹੁਤ ਜ਼ਿਆਦਾ ਤੂੰ ਸ਼ਤਾਨ। ਅਗਲੀ ਪੰਕਤੀ ਹੈ, ਖਰਕਾ ਬੈਖਰ ਤੌ ਛੁੱਟਾ ਜਾਂ ਉੱਪਰ ਲਾਤਾ। ਖਰ ਦਾ ਜਿਹੜਾ ਬੈਂਖੜ ਉਹ ਤਾਂ ਛੱਡਿਆ ਜਾਂਦਾ ਜੇ ਉੱਪਰ ਲੱਦਿਆ ਹੋਵੇ ਉਹ, ਫਿਰ ਇਸ ਕਰਕੇ ਤਾਂ ਸਤਿਗੁਰੂ ਨੇ ਉਹ ਪ੍ਰਮਾਣ ਦਿੱਤਾ ਆਪਾਂ ਨੂੰ। ਸ਼ੁਰੂ ਦੇ ਵਿੱਚ ਜਿਹੜਾ ਸਾਡਾ ਹੁੰਦਾ ਮਨ ਦੀ ਇਕਾਗਰਤਾ, ਪਹਿਲਾਂ ਨਹੀਂ ਹੁੰਦੀ। ਪਹਿਲਾਂ ਤਾਂ ਪਾਠ ਕਰੀ ਜਾਓ ਕਰੀ ਜਾਓ ਕਰੀ ਜਾਓ ਕਰੀ ਜਾਓ। ਫਿਰ ਇੱਕ ਜਿਹੜਾ ਆਪ ਜੀ ਨੂੰ ਦੱਸਿਆ ਅੱਜ ਤੋ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਇਹ ਮਨ ਨੂੰ ਇਕਾਗਰ ਕਰਨ ਲਈ ਪਹਿਲਾਂ ਤੇ ਕੋਈ ਲੋੜ ਨਹੀਂ ਪੈਂਦੀ। ਪਹਿਲਾਂ ਬਾਣੀ ਪੜ੍ਹੀ ਜਾਂਦੇ ਹਾਂ ਅਸੀਂ ਪੜ੍ਹੀ ਜਾਂਦੇ ਹਾਂ, ਫਿਰ ਆਪ ਜੀ ਨੂੰ ਸ਼ੁਰੂ ਚ ਬੇਨਤੀ ਕੀਤੀ ਹੈ ਕਿ ਇੱਕ ਪੰਗਤੀ ਉੱਤੇ ਫਿਰ ਜੁੜ ਜਾਂਦਾ। ਹੁਣ ਇਹ ਇੱਕ ਤੇ ਸੀ ਨਵੇਂ ਪਹਿਲੀ ਕਲਾਸ ਦੇ ਬੱਚਿਆਂ ਦਾ ਜਿਹੜਾ ਆਪਾਂ ਵਚਨ ਕੀਤਾ ਹੈ, ਹੁਣ ਉਸ ਤੋਂ ਥੋੜ੍ਹੀ ਉੱਪਰਲੀ ਕਲਾਸ ਵਾਲੇ ਆ ਗਏ। ਉਹ ਕਹਿੰਦੇ ਮਨ ਇੱਕ ਪੰਗਤੀ ਵਿੱਚ ਹੀ ਜੁੜ ਜਾਂਦਾ ਕਈ ਵਾਰ, ਹੁਣ ਉਸ ਤੋਂ ਬਾਅਦ ਕਈ ਇਹੋ ਜਿਹੇ ਅਭਿਆਸੀ ਸੱਜਣ ਮਿਲੇ ਹੈ ਉਹ ਕਹਿੰਦੇ ਹੁਣ ਪਹਿਲਾਂ 100 ਪਾਠ ਕਰਦੇ ਸੀ ਹੁਣ ਹੁੰਦਾ ਨਹੀਂ। ਕਿਉਂ? ਜਦੋਂ ਹੀ ਪਾਠ ਸ਼ੁਰੂ ਕਰਦੇ ਹਾਂ ਮਨ ਦੀ ਇਕਾਗਰਤਾ ਕਰਕੇ ਪਾਠ ਦੀ ਜਿਹੜੀ ਹੈ ਚਾਲ ਘੱਟ ਗਈ। ਹੁਣ ਮੈਂ 50 ਪਾਠ ਹੀ ਕਰ ਸਕਦਾ, ਮੈਥੋਂ ਤੇਜ਼ ਨਹੀਂ ਹੁੰਦਾ, ਮੈਨੂੰ ਰਸ ਆਉਂਦਾ। ਹੁਣ ਉਸ ਤੋਂ ਵੀ ਥੱਲੇ ਆ ਗਏ, ਹੁਣ 25 ਪਾਠ ਹੀ ਸਾਰਾ ਦਿਨ ਚ ਮਸਾਂ ਹੁੰਦੇ। ਹੁਣ ਮਨ ਦੀ ਇੱਕ ਅਵਸਥਾ ਹੈ ਜੀ ਕਰਨ ਗਾ ਕੇ ਬਾਣੀ ਪੜ੍ਹੀ ਦੀ, ਹੌਲੀ ਹੌਲੀ ਉਹ ਬਾਣੀ ਨੂੰ, ਕਿਉਂਕਿ ਜਦੋਂ ਰਸ ਆਉਣ ਲੱਗ ਪਿਆ ਉਦੋਂ ਹੌਲੀ ਹੌਲੀ ਉਹ ਪਾਠ ਕੀਤਾ। ਕਹਿੰਦਾ ਅੱਜ ਸਾਰਾ ਦਿਨ ਚ 10 ਵਾਰ ਮਸਾਂ ਹੀ ਹੋਏ। ਅਵਸਥਾ ਦੀ ਗੱਲ ਕਰਦਾ, ਆਮ ਨਹੀਂ ਵੀ ਤੁਸੀਂ ਐਵੇਂ ਘਟਾ ਲਓ, ਹੌਲੀ ਹੌਲੀ 5 ਪਾਠਾਂ ਤੇ ਮਨ ਸਾਰਾ ਦਿਨ ਟਿਕਿਆ ਰਿਹਾ। ਜਦੋਂ ਬਾਣੀ ਚੋਂ ਰਸ ਆਉਣਾ ਸ਼ੁਰੂ ਹੁੰਦਾ, ਬਾਣੀ ਦੀ ਬਖਸ਼ਿਸ਼ ਹੁੰਦੀ ਹੈ, ਪ੍ਰਕਾਸ਼ ਹੁੰਦਾ, ਕਿਰਪਾ ਹੁੰਦੀ ਹੈ, ਇਹ ਅਲੱਗ ਅਲੱਗ ਸਿਸਟਮ ਹੁੰਦੇ ਨੇ। ਜਿੱਥੇ ਇੱਕ ਚੀਜ਼ ਹੁੰਦੀ, ਜਿੱਥੇ ਮਰਿਆਦਾ ਕਾਇਮ ਹੋਵੇ, ਜਿੱਥੇ ਸ਼ੁੱਧ ਬਾਣੀ ਦਾ ਪ੍ਰਵਾਹ ਹੋਵੇ, ਜਿੱਥੇ ਰਹਿਤ ਹੋਵੇ, ਉੱਥੇ ਦਾ ਤੇ ਦੂਸਰੇ ਸਥਾਨ ਦਾ ਫਿਰ ਵੀ ਥੋੜ੍ਹਾ ਜਿਹਾ ਫਰਕ ਪੈਂਦਾ ਇਹਨਾਂ ਗੱਲਾਂ ਦਾ। ਇਹ ਚੀਜ਼ਾਂ ਵਾਸਤੇ ਵੀ ਥੋੜ੍ਹਾ ਜਿਹਾ ਅੰਦਰ ਇੱਕ ਅਨੁਭਵ ਚਾਹੀਦਾ ਹੁੰਦਾ। ਇਹ ਚੀਜ਼ਾਂ ਉਦੋਂ ਪਤਾ ਲੱਗਦੀਆਂ ਜਦੋਂ ਅਸੀਂ ਜਾ ਕੇ ਮੱਥਾ ਟੇਕਦੇ ਹਾਂ। ਜਦੋਂ ਮੱਥਾ ਟੇਕਿਆ, ਸਿਰਫ ਕੋਈ ਕੋਈ ਸਰੀਰ ਹੈ ਜਿਹਨੂੰ ਅਨੁਭਵ ਹੁੰਦਾ ਹੈ, ਗੱਲ ਹੈ, ਪਤਾ ਲੱਗ ਜਾਂਦਾ ਵੀ ਇਹ ਹੁਣ ਕਿਰਪਾ ਹੋ ਗਈ ਹੈ, ਸਿਰ ਤੇ ਹੱਥ ਰੱਖਿਆ ਮਹਾਰਾਜ ਨੇ। ਕਿਉਂ? ਕੁਛ ਅਨੁਭਵ ਹੁੰਦੇ ਨੇ ਜਿੱਥੇ ਇਹਦੇ ਤੇ ਕਿੰਤੂ ਨਾ ਕਰਿਓ ਕੋਈ ਗੱਲ ਤੇ ਵੀ ਇਹ ਕਿਵੇਂ ਹੋ ਸਕਦਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਖੁਸ਼ੀ ਹੈ ਨਾ, ਉਹ ਮਰਿਆਦਾ ਦੇ ਜਾਵੇ ਹੈ। ਘੱਟੋ ਘੱਟ ਇੰਨਾ ਜ਼ਰੂਰ ਹੋਏ ਕਿ ਜੀਵਨ ਵਾਲੇ ਪੁਰਸ਼ ਕੀਰਤਨ ਵਾਲੇ ਹੋਣ, ਕੁਰੇਤਾਂ ਤੋਂ ਬਚੇ ਹੋਣ, ਪਾਠ ਕਰਨ ਵਾਲੇ ਵੀ ਬਚੇ ਹੋਣ ਮਰਿਆਦਾ ਵਿੱਚ। ਮਹਾਰਾਜ ਕਹਿੰਦੇ 100% ਮਰਿਆਦਾ ਤਾਂ ਬਹੁਤ ਔਖੀ ਹੈ, ਚਲੋ ਜੇ ਥੋੜ੍ਹਾ ਜਿਹਾ ਮਾੜਾ ਜਿਹਾ ਖੇਡ ਵੀ ਆ ਜੇ ਕੋਈ, ਕਿੰਨਾ ਕੁ ਜੀ ਕਹਿੰਦੇ ਜੇ ਜਿਹੜੀਆਂ ਕੁਰੇਤਾਂ ਨੇ ਬੱਜੇ ਕੁਰੇਤਾਂ, ਇਹਨਾਂ ਤੋਂ ਬੰਦਾ ਬਚਿਆ ਹੋਵੇ ਤਾਂ ਵੀ ਆਨੰਦ ਬਣ ਜਾਂਦਾ। ਪਰ ਜਦੋਂ ਬੱਜਰ ਪ੍ਰੇਤਾਂ ਵਿੱਚ ਗੱਲ ਆ ਜਾਂਦੀ ਹੈ ਉਦੋਂ ਉਹ ਆਨੰਦ ਆਪਣਾ ਖਤਮ ਹੋ ਜਾਂਦਾ। ਇਸ ਕਰਕੇ ਜਿੱਥੇ ਵੀ ਇਹ ਕਿਤੇ ਇਹ ਚੀਜ਼ਾਂ ਹੁੰਦੀਆਂ, ਬਖਸ਼ਿਸ਼ ਹੁੰਦੀ ਮਹਾਰਾਜ ਦੀ ਕਿਰਪਾ ਨਾਲ, ਦੂਸਰੀ ਚੀਜ਼ ਹੁੰਦੀ ਜਿੱਥੇ ਰੁਟੀਨ ਵਿੱਚ ਲਗਾਤਾਰ ਪਾਠ ਹੁੰਦਾ। ਕਈ ਗੁਰੂ ਘਰ ਐਸੇ ਨੇ ਜਿੱਥੇ ਰੋਜ਼ ਆਸਾ ਦੀ ਵਾਰ ਹੁੰਦੀ, ਸੁਖਮਨੀ ਸਾਹਿਬ ਆ ਰੋਜ਼ ਹੋਣਾ, 5 ਬਾਣੀਆਂ ਉੱਥੇ ਰੋਜ਼ ਪੜ੍ਹੀਆਂ ਜਾਣੀਆਂ, ਰਹਿਰਾਸ ਕੀਰਤਨ 16 ਦਾ ਪਾਠ ਹੋਣਾ, ਸਾਰਾ ਦਿਨ ਉੱਥੇ ਸਿਮਰਨ ਵੀ ਹੋਣਾ, ਉੱਥੇ ਦਾ ਤੇ ਇੱਕ ਗੁਰੂ ਘਰ ਹੈ ਕਿ ਹਫ਼ਤਾ ਭਰ ਬੰਦ ਪਿਆ ਹੈ, ਹਫ਼ਤਾ ਹੀ ਬੰਦ ਖੋਲਿਆ, ਉਦਨ ਮਾੜਾ ਦਿਮਾਗ ਲੱਗਿਆ ਫੇਰ ਬੰਦ ਕਰਤਾ, ਕਿਉਂਕਿ ਉੱਥੇ ਦੇ ਐਟਮੋਸਫੀਅਰ ਦਾ ਫਰਕ ਜਿਹੜਾ ਤੇ ਉਹ ਦੂਜੇ ਸਥਾਨ ਨਾਲੋਂ ਫਰਕ ਪੈਣਾ ਸ਼ੁਰੂ ਹੋ ਗਿਆ। ਲੁਧਿਆਣੇ ਦੀ ਕੁਝ ਸੰਗਤ ਹੈ, ਨੌਜਵਾਨ ਨੇ ਉੱਥੋਂ ਦੇ ਅਕਸਰ ਸੀਰੀਜ਼ ਸੁਣ ਕੇ ਬਹੁਤ ਥਾਵਾਂ ਤੋਂ ਸੰਗਤ ਪ੍ਰੇਰਨਾ ਲੈਂਦੀ, ਫੋਨ ਕਰਦੀ। ਉੱਥੋਂ ਨੌਜਵਾਨ ਕਹਿਣ ਲੱਗੇ ਜੀ ਕੋਈ ਦੱਸੋ ਤਰੀਕਾ ਛੇਤੀ, ਕਿਰਪਾ ਕਿਵੇਂ ਹੋਵੇ, ਐ ਹੋਵੇ, ਪਰ ਲਾਉਣ ਵਾਸਤੇ ਅਸੀਂ ਕਈ ਕੁਛ ਦੱਸ ਦਿੰਦੇ ਹਾਂ। ਮੈਂ ਕਿਹਾ ਇੱਦਾਂ ਕਰੋ, ਆਲਮਗੀਰ ਗੁਰਦੁਆਰਾ ਪੈਂਦਾ, ਆਲਮਗੀਰ ਸਾਹਿਬ ਜਾਇਆ ਕਰੋ, ਉਹਨਾਂ ਦੇ ਲੋਕਲ ਗੁਰਦੁਆਰੇ ਦੇ ਨਾਮ ਵੀ ਉੱਥੇ ਵੀ ਜਾ ਸਕਦੇ ਜੀ, ਉੱਥੇ ਜਾਇਆ ਕਰੀ ਜੀ। ਅੱਜ ਕੱਲ੍ਹ ਦੇ ਨੌਜਵਾਨ ਕਿਉਂਕਿ ਗੱਲ ਇਹੀ ਜੀ ਬਣਾਉਂਦੇ, ਉੱਥੇ ਨੀ ਮਹਾਰਾਜ ਪ੍ਰਕਾਸ਼, ਤੇ ਇਹ ਵੀ ਬੜੇ ਹੁੰਦੇ ਗੱਲ ਵੀ ਕਰਦੇ ਆਪਣੇ ਜਾਣੇ ਤੋਂ, ਵੀ ਏਡੀ ਦੂਰ ਆਲਮਗੀਰ ਅਸੀਂ ਜਾਵਾਂਗੇ ਆਵਾਂਗੇ। ਉਹ ਕਹਿੰਦੇ ਉੱਥੇ ਕਿਉਂ ਦੱਸਿਆ ਤੇ ਇੱਥੇ ਕਿਉਂ ਨੀ, ਇਹਦਾ ਕੀ ਫਰਕ ਹੋਇਆ? ਮੈਂ ਕਿਹਾ ਤੁਹਾਡਾ ਲੋਕਲ ਜਿਹੜਾ ਗੁਰੂ ਘਰ ਹੈ ਉੱਥੇ ਪ੍ਰਕਾਸ਼ ਹੋਏ ਨੂੰ ਕਿੰਨਾ ਚਿਰ ਹੋਇਆ? ਕਹਿੰਦੇ 20 ਸਾਲ ਹੋ ਗਏ। ਆਲਮਗੀਰ ਪ੍ਰਕਾਸ਼ ਹੋਏ ਨੂੰ ਕਿੰਨਾ ਚਿਰ ਹੋ ਗਿਆ? 300 ਸਾਲ ਪਹਿਲਾਂ ਦਸਵੇਂ ਪਾਤਸ਼ਾਹ ਆਏ ਸੀ ਉੱਥੇ। 300 ਸਾਲ ਤੋਂ ਲਗਾਤਾਰ ਜਿਸ ਸਥਾਨ ਤੇ ਪਾਠ ਹੋ ਰਿਹਾ, ਬੰਦਗੀ ਹੋ ਰਹੀ, ਪ੍ਰਕਾਸ਼ ਹੋ ਰਿਹਾ, ਉੱਥੇ ਇਹ ਚੀਜ਼ ਵੱਧ ਜਾਂਦੀ ਹੈ, ਅਭਿਆਸ ਵੱਧ ਜਾਂਦਾ, ਉੱਥੇ ਉਹ ਪ੍ਰਕਾਸ਼ ਹੋਰ ਜ਼ਿਆਦਾ, ਕਿਉਂਕਿ ਸਤਿਗੁਰਾਂ ਨੇ ਚਾਰ ਚਰਨ ਪਾਏ। ਇਹ ਮੇਰਾ ਇਸ ਗੱਲ ਦਾ ਅਨੁਭਵ ਹੈ, ਕਿਉਂਕਿ ਜਦੋਂ ਆਪਾਂ ਖਾਸ ਕਰਕੇ ਇਹੋ ਜਿਹੇ ਸਥਾਨ ਤੇ ਜਾਂਦੇ ਹਾਂ ਜਿੱਥੇ ਬਹੁਤ ਬੰਦਗੀ ਹੁੰਦੀ ਹੈ, ਉੱਥੇ ਜਿਨ੍ਹਾਂ ਦੇ ਮਨ ਤੁਹਾਡੇ ਵਿੱਚੋਂ ਕਈਆਂ ਦੇ ਕਾਫ਼ੀ ਟਿਕਾਓ ਵਿੱਚ ਨੇ, ਉਹਨਾਂ ਨੂੰ ਪਤਾ ਹੈ ਸਿਮਰਨ ਵਾਲਿਆਂ ਨੂੰ। ਹੁਣ ਗੱਲ ਆ ਗਈ ਆਪਣੀ ਘੱਟੋ ਘੱਟ 10ਵੀਂ ਕਲਾਸ ਦੀ, ਹੁਣ ਥੱਲੇ ਵਾਲੇ ਛੱਡ ਦਿਓ ਗੱਲ, ਉੱਪਰਲੇ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਤੁਹਾਨੂੰ ਕੀ ਅਨੁਭਵ ਹੁੰਦਾ। ਉਹ ਕਹਿੰਦੇ ਉੱਥੇ ਸਿਮਰਨ ਵੱਧ ਜਾਂਦਾ ਜਾ ਕੇ ਸਾਡਾ, ਬਸ ਇਹ ਨਿਸ਼ਾਨੀ ਹੁੰਦੀ ਹੈ। ਜਿੱਥੇ ਜਾ ਕੇ ਤੁਹਾਡੇ ਸਿਮਰਨ ਜਿਹੜਾ ਅੰਦਰ ਚੱਲ ਰਿਹਾ ਹੁੰਦਾ ਹੈ, ਉਹ ਜਦੋਂ ਵੱਧ ਜਾਂਦਾ ਹੈ ਤਾਂ ਸਮਝ ਲਓ ਇੱਥੇ ਇੱਕ ਵਿਸ਼ੇਸ਼ਤਾ ਹੈ। ਹੁਣ ਹੋਰ ਜ਼ਿਆਦਾ ਵਿਸ਼ੇਸ਼ਤਾ ਹੋਊਗੀ, ਸਤਸੰਗਤ ਵਿੱਚ ਆਉਣ ਨਾਲ ਸਿਮਰਨ ਵੱਧਦਾ ਹੈ, ਕੀਰਤਨ ਵਿੱਚ ਵੀ ਸਿਮਰਨ ਵੱਧ ਜਾਂਦਾ ਹੈ। ਪਰ ਇੱਕ ਵਿਸ਼ੇਸ਼ਤਾ ਦੇਖੀ ਹੈ ਕਿ ਜਿਹੜੇ ਪੁਰਾਤਨ ਗੁਰੂ ਦੇ ਸਥਾਨ ਨੇ ਉਹਨਾਂ ਦੇ ਉੱਤੇ ਜਾ ਕੇ ਕਾਫ਼ੀ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ, ਕਿਉਂਕਿ ਇਹ ਜਿੱਥੇ ਜਿੱਥੇ ਸਤਿਗੁਰਾਂ ਦੇ ਚਰਨ ਪਾਏ ਹੁੰਦੇ ਨੇ ਉੱਥੇ ਪ੍ਰਕਾਸ਼ ਜਜ਼ਬ ਹੋਇਆ ਹੁੰਦਾ ਧਰਤੀ ਚ। ਇਹ ਵੀ ਇੱਕ ਅਜੀਬ ਗੱਲ ਹੈ, ਇਹ ਥੋੜੇ ਜਿਹੇ ਹੁਣ ਹੋਰ ਉੱਪਰਲੇ ਆ ਜਾਓ, ਜਿਨ੍ਹਾਂ ਦੀ ਕਾਫ਼ੀ ਉੱਚੀ ਅਵਸਥਾ, ਜਿਨ੍ਹਾਂ ਨੂੰ ਪ੍ਰਕਾਸ਼ ਦਿਖਦਾ, ਉਹ ਜਾਣ ਸਕਦੇ ਨੇ ਇਸ ਗੱਲ ਨੂੰ ਕਿ ਪ੍ਰਕਾਸ਼ ਜਿੱਥੇ ਗੁਰਾਂ ਨੇ ਜਾ ਕੇ ਚਰਨ ਪਾਏ ਨੇ। ਇੱਕ ਵਾਰ 6ਵੇਂ ਪਾਤਸ਼ਾਹ ਮਹਾਰਾਜ ਸਰਹਾਲੀ ਨਗਰ ਦੇ ਕੋਲੇ ਇੱਕ ਦਰਖਤ ਦੇ ਥੱਲੇ ਬੈਠੇ ਨੇ, ਸਵੇਰ ਤੋਂ ਲੈ ਕੇ ਰਾਤ ਤੱਕ ਉੱਥੇ ਸਜੇ ਰਹੇ, ਬਹੁਤ ਆਨੰਦਮਈ ਅਵਸਥਾ ਚ ਨੇ, ਨੇਤਰ ਬੰਦ ਕੀਤੇ ਹੋਏ ਨੇ, ਸਮਾਧੀ ਲੱਗੀ ਹੋਈ ਹੈ, ਸ਼ਾਮ ਨੂੰ ਜਾ ਕੇ ਨੇਤਰ ਖੋਲੇ, ਚਲੋ ਵੀ ਚੱਲੀਏ। ਹੁਣ ਭਾਈ ਗਿਰੀ ਜਾਨ ਨੇ ਪੁੱਛਿਆ, ਮਹਾਰਾਜ ਜੀ ਮਾਫ ਕਰਨਾ ਮੈਂ ਪੁੱਛ ਸਕਦਾ, ਅੱਜ ਵੀ ਅੱਜ ਇਹ ਕੀ ਕਾਰਨ ਹੈ ਵੀ ਇੱਥੇ ਕੋਈ ਥੇ ਨੀ, ਪਿੰਡ ਨੀ, ਥਾਂ ਨੀ, ਇੱਕ ਦਰਖਤ ਹੈ ਬਸ, ਇਹਦੇ ਥੱਲੇ ਬੈਠ ਕੇ ਆਪ ਜੀ ਬਹੁਤ ਮੈਨੂੰ ਪ੍ਰਸੰਨ ਨਜ਼ਰ ਆ ਰਹੇ ਸੀ, ਬੜੇ ਜਿਵੇਂ ਕੋਈ ਚੀਜ਼ ਮਿਲ ਗਈ। 6ਵੇਂ ਪਾਤਸ਼ਾਹ ਕਹਿੰਦੇ ਭਾਈ ਗੁਰੀ ਚੰਦ, ਇਹ ਜਿੱਥੇ ਅਸੀਂ ਬੈਠੇ ਹੈ ਇੱਥੇ ਕਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕੇ ਸਜੇ ਸੀ? ਕਹਿੰਦੇ ਮਹਾਰਾਜ ਜੀ ਉਹ ਬੈਠੇ ਆ ਕੇ ਸਜੇ ਸੀ, ਆਸੇ ਪਾਸੇ ਕੋਈ ਇਹਨਾਂ ਦਾ ਸਥਾਨ, ਕੋਈ ਪਿੰਡ, ਕੋਈ ਕੁਛ ਤਾਂ ਹੁੰਦਾ। ਕਹਿੰਦੇ ਇਹ ਜਿਹੜਾ ਸਥਾਨ ਜਿੱਥੇ ਅਸੀਂ ਬੈਠੇ, ਪਿਛਲੇ ਪਾਸੇ ਤਾਂ ਪਿੰਡ ਵਸਦਾ ਸੀ, ਜਦੋਂ ਗੁਰੂ ਨਾਨਕ ਦੇਵ ਜੀ ਆ ਕੇ ਇੱਥੇ ਬੈਠੇ, ਬੇਦੀਆਂ ਦਾ ਪਿੰਡ ਸੀ, ਬੇਦੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਉਂ ਘੇਰਾ, ਕਹਿੰਦੇ ਤੂੰ ਸਾਡੀ ਕੁੜ ਨੂੰ ਕਲੰਕਿਤ ਕਰਤਾ, ਪਾ ਕੇ ਕੱਪੜੇ ਸਾਧਾਂ ਵਾਲੇ, ਕਾਫੀ ਇਹ ਆਈ ਗੱਲ, ਕਹਿੰਦੇ ਮੋਢੇ ਤੋਂ ਫੜ ਕੇ ਆਏ, ਕਹਿੰਦੇ ਤੁਸੀਂ ਇੱਥੋਂ ਉੱਠ ਕੇ ਚਲੇ ਜਾਓ। ਮਹਾਰਾਜ ਕਹਿੰਦੇ ਕੋਈ ਨੀ ਅਸੀਂ ਚਲੇ ਜਾਵਾਂਗੇ ਭਾਈ। ਸਤਿਗੁਰੂ ਮਹਾਰਾਜ ਜੀ ਉੱਥੋਂ ਜਦੋਂ ਬਹੁਲੇ ਜੋ ਪਿੱਛੇ ਪੈ ਗਏ, ਕਹਿੰਦੇ ਭਾਈ ਉਦੋਂ ਮਹਾਰਾਜ ਨੇ ਬਚਨ ਕੀਤਾ। ਫਿਰ ਸਤਿਗੁਰੂ ਕਹਿਣ ਲੱਗੇ ਚੰਗਾ, ਜਿਹੜੇ ਪਿੰਡ ਦਾ ਮਾਣ ਕਰਦੇ ਹੋ ਇਹਦਾ ਥੇ ਵੀ ਨੀ ਬਾਕੀ ਰਹਿਣਾ, ਉਹ ਥੇ ਵੀ ਨੀ ਰਿਹਾ ਉਹਦਾ। ਕਹਿੰਦੇ ਇਹਦੀ ਨਿਸ਼ਾਨੀ ਤਾਂ ਨੀ ਕੋਈ ਰਹੀ, ਪਰ ਜਿੱਥੇ ਸਤਿਗੁਰੂ ਸਜੇ ਸੀ ਉਹਨੇ ਉਹਨੇ ਥਾਂ ਦੇ ਵਿੱਚ ਜਿੱਥੇ ਜਾਏ ਮਹਾਂ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾਵਾਂ। ਕਹਿੰਦੇ ਭਾਈ ਉੱਥੇ ਪ੍ਰਕਾਸ਼ ਉਹ ਜਜ ਹੋਇਆ ਹੈ ਧਰਤੀ ਚ, ਇਸ ਕਰਕੇ ਜਿੰਨੀ ਕਮਾਈ ਜਿੰਨੇ ਮਹਾਂਪੁਰਖਾਂ ਦੀ ਜਾਂ ਸਤਿਗੁਰੂ ਮਹਾਰਾਜ ਸੱਜੇ ਪਾਤਸ਼ਾਹ ਜਿੱਥੇ ਵੀ ਜਾ ਕੇ ਸਜੇ ਨੇ, ਜਿਉਂ ਜਿਉਂ ਕੀਰਤਨ ਹੁੰਦਾ, ਜਿਉਂ ਜਿਉਂ ਕਥਾ ਹੁੰਦੀ, ਜਿਉਂ ਜਿਉਂ ਨਿਤਨੇਮ ਚ ਵਾਧਾ ਹੁੰਦਾ, ਜਿਵੇਂ ਜਿਵੇਂ ਮਰਿਆਦਾ ਚੱਲਦੀ ਜਾਂਦੀ ਹੈ, ਉਸ ਥਾਂ ਦੇ ਚਾਰੇ ਪਾਸੇ ਹੌਲੀ 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 ਇੰਨਾ ਜ਼ਿਆਦਾ ਉਹ ਪ੍ਰਕਾਸ਼ ਵੱਧ ਜਾਂਦਾ ਹੈ ਕਿ ਜਦੋਂ ਆਪਾਂ ਉੱਥੇ ਸਿਰਫ ਐਂਟਰ ਕਰਦੇ ਹਾਂ, ਹਜ਼ੂਰ ਸਾਹਿਬ ਤੁਸੀਂ ਜਾਓ ਅੰਦਰ ਥੋੜਾ ਜਿਹਾ ਹੋਵੇ ਕਿਰਪਾ, ਪੈਸੇ ਨਹੀਂ, ਹਜ਼ੂਰ ਸਾਹਿਬ ਜੇ ਤੁਸੀਂ ਜਾਓ, ਹਜ਼ੂਰ ਸਾਹਿਬ ਦੀ ਧਰਤੀ ਤੇ 100 ਕਿਲੋਮੀਟਰ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ, ਇੰਨੀ ਉਸ ਧਰਤੀ ਉੱਤੇ ਬੰਦਗੀ ਹੋਈ ਵੀ ਆ। ਉੱਥੋਂ ਜਦੋਂ ਕੋਈ ਚਲਿਆ ਜਾਵੇ, ਬਹੁ ਗਿਣਤੀ ਨੇ ਮੈਨੂੰ ਇਹ ਕਿਹਾ ਵੀ ਜੀ ਨਹੀਂ ਕਰਦਾ ਆਉਣ ਨੂੰ, ਸਾਡਾ ਤਾਂ ਜਦੋਂ ਚਲੇ ਜਾਂਦੇ ਸੀ ਸਾਡਾ ਜੀ ਨਾ ਸਾ ਕਰਨਾ ਆਉਣ ਨੂੰ, ਟ੍ਰੇਨ ਚ ਖੜ ਕੇ ਵੀ ਅਸੀਂ ਦੇਖੀ ਜਾਣਾ, ਜਦ ਤੱਕ ਹਜ਼ੂਰ ਸਾਹਿਬ ਦੇ ਦਰਸ਼ਨ ਹੋਏ ਜਾਣੇ ਉਦੋਂ ਤੱਕ ਉਧਰ ਨੂੰ ਮੂੰਹ ਕਰਕੇ ਖੜੇ ਹੀ ਰਹਿਣਾ ਜੀ ਕਰਨਾ ਵੀ ਉੱਤਰ ਜਾਈਏ। ਉੱਥੋਂ ਦੀ ਧਰਤੀ ਚ ਇੰਨਾ ਰਸ ਹੈ, ਇੰਨਾ ਸਿਮਰਨ ਹੈ, ਇੰਨੀ ਕਿਰਪਾ ਹੈ। ਸ੍ਰੀ ਅਨੰਦਪੁਰ ਸਾਹਿਬ ਵੀ ਇਸੇ ਪ੍ਰਕਾਰ ਹੈ। ਚਲੇ ਜਾਈਏ ਅੱਗੇ ਗੁਰੂ ਕਾ ਲਾਹੌਰ ਹੈ। ਸੋ ਇਹ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਆਪਾਂ ਨੂੰ ਮਨ ਦੇ ਅੰਦਰ ਥੋੜਾ ਜਿਹਾ ਸਹਿਜ ਦੀ ਅਵਸਥਾ ਉਦੋਂ ਆਉਂਦੀ ਜਦੋਂ ਆਪਾਂ ਇੱਕ ਪਹਿਲੀ ਅਵਸਥਾ ਜਿਹਦੇ ਵਿੱਚ ਬਹੁਤ ਗਿਣਤੀ ਸਿਮਰ ਚੱਲਦਾ, ਇੱਕ ਸਾਹਾ ਤੁਧ ਧਿਆਨ ਦਾ ਲਗਾਤਾਰ ਸਿਮਰਨ ਹੁੰਦਾ ਰਹਿੰਦਾ, ਫਿਰ ਹੌਲੀ ਹੌਲੀ ਸਹਿਜ ਦੀ ਅਵਸਥਾ ਆ ਜਾਂਦੀ ਹੈ। ਜਿਵੇਂ ਕੋਈ ਪ੍ਰੇਮੀ ਕਹਿਣ ਲੱਗਿਆ, ਕਹਿੰਦਾ ਮੈਂ ਬਸ ਬੇਗਮ ਬੰਦਾ, ਮੈਂ ਸੀਡੀ ਸੁਣੀ ਸੀ ਵੀ ਮੂਲ ਮੰਤਰ ਕਰਨਾ ਹੈ, ਮੈਂ ਜੀ ਹੁਣ ਤੱਕ ਚਲੋ ਲੋਕੀ ਤੇ ਹੁਣ ਕੰਮਾਂ ਕਾਰਾਂ ਵਾਲੇ ਆ 125,000 ਮੂਲ ਮੰਤਰ ਬੜੀ ਮੁਸ਼ਕਲ ਕਰਦੇ ਆ। ਕਹਿੰਦਾ ਤੁਸੀਂ ਦੱਸਿਆ ਸੀ ਉਹਦੇ ਚ ਕਿ 36,00,000 ਮੂਲ ਮੰਤਰ ਟਕਸਾਲ ਚ ਕਰਾਇਆ ਜਾਂਦਾ ਸੀ ਪਹਿਲਾਂ, ਵੀ ਕਿਸੇ ਮਹਾਂਪੁਰਖ ਨੇ 72,00,000 ਕੀਤਾ। ਕਹਿੰਦਾ ਮੈਂ ਵੀ ਉਸ ਤਰ੍ਹਾਂ ਹੀ ਸ਼ੁਰੂ ਕੀਤਾ, ਮੈਂ ਹੁਣ ਤੱਕ 125,000,000 ਮੂਲ ਮੰਤਰ ਕੀਤਾ ਹੈ, ਪਰ ਕਹਿੰਦਾ ਹੁਣ ਹੁੰਦਾ ਨੀ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਬਸ ਇੱਕ ਓਂਕਾਰ ਕਹਿਣ ਦੀ ਲੋੜ ਹੈ, ਮੈਨੂੰ ਪਤਾ ਹੀ ਨਾ ਕਿੱਥੇ ਬੈਠਾ 24-24 ਘੰਟੇ ਕਈ ਵਾਰ ਕਹਿੰਦਾ ਵੀ ਰੇਸ ਤੋਂ ਹੀ ਲੰਘ ਜਾਂਦੇ ਬੈਠੇ ਨੇ, ਨਾ ਮੇਰਾ ਹਿੱਲਣ ਨੂੰ ਜੀ ਕਰਦਾ ਨਾ ਮੇਰਾ ਕੁਝ ਖਾਣ ਨੂੰ ਜੀ ਕਰਦਾ। ਕਹਿੰਦੇ ਇਹ ਇੱਕ ਹੁਣ ਅਵਸਥਾ ਬਣਨੀ, ਸਟੇਜ ਆ ਗਈ ਤੇਰੀ, ਕਿ ਜਿੱਥੇ ਲਈ ਆਪਾਂ ਚੱਲੇ ਸੀ, ਜਿਵੇਂ ਪਰਮੇਸ਼ਰ ਦੀ ਪ੍ਰਾਪਤੀ ਲਈ ਆਪਾਂ ਚੱਲੇ, ਆਪਾਂ ਆਵਾਜ਼ ਦੇਣੀ ਸ਼ੁਰੂ ਕੀਤੀ, ਪਿਆਰ ਨਾਲ ਬਣਾਉਣਾ ਸ਼ੁਰੂ ਕੀਤਾ, ਆਵਾਜ਼ ਦਿੱਤੀ ਵਾਹਿਗੁਰੂ 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 ਵਾਹਿਗੁਰੂ, ਸਾਡੀ ਆਵਾਜ਼ ਉਹਨਾਂ ਤੱਕ ਗਈ ਹੈ ਤਾਂ ਉਹ ਅੰਦਰ ਹੀ ਨੇ, ਵਿਆਪਕ ਵੀ ਨੇ, ਪਰ ਜਦੋਂ ਸਾਡੇ ਮਨ ਦੀ ਇਕਾਗਰਤਾ ਹੋਈ, ਉਹ ਮਨ ਤੋਂ ਜੋਤ ਸਰੂਪ ਹੈ, ਵਾਸਤਵ ਚ ਵਾਹਿਗੁਰੂ ਇਹੀ ਹੈ, ਮਨ ਤੋਂ ਜੋਤ ਸਰੂਪ ਹੈ, ਆਤਮਾ ਹੀ ਤਾਂ ਪਰਮਾਤਮਾ ਹੈ। ਜਦੋਂ ਵਾਹਿਗੁਰੂ ਕਹਿੰਦੇ ਆ, ਵਾਹਿਗੁਰੂ ਦੇ ਦਰਸ਼ਨ ਹੋ ਗਏ, ਹੁਣ ਲੋਕੀ ਪੁੱਛਦੇ ਅੱਗੇ ਤੋਂ ਬੜਾ ਵਾਹਿਗੁਰੂ ਵਾਹਿਗੁਰੂ ਕਰਦਾ ਸੁਣ ਨਹੀਂ ਕਰਦਾ, ਕਹਿੰਦੇ ਹੁਣ ਉਹੀ ਰੂਪ ਹੋ ਗਿਆ, ਹੁਣ ਕਿਹਨੂੰ ਕਹਾਂ ਵਾਹਿਗੁਰੂ, ਕਿਉਂਕਿ ਉਹ ਸੋਈ ਫਿਰਕਾ ਤੂੰ ਭਇਆ ਜਾ ਕਹਿਤਾ, ਔਰ ਤੂੰ ਤੂੰ ਕਰਦਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਇੱਕ ਸਟੇਜ ਤੇ ਜਾ ਕੇ ਇੱਕ ਅਵਸਥਾ ਰਹਿ ਜਾਂਦੀ ਹੈ, ਇਹ ਪੀ ਐਚ ਡੀ ਹੈ ਹੁਣ ਆਪਣੀ, ਇਹਦੇ ਚ ਕੋਈ ਕੋਈ ਜਾਂਦਾ, ਚਲੋ ਤੁਹਾਡੇ ਚ ਵੀ ਹੋਊਗਾ ਕੋਈ, ਜਾਂ ਸ਼ਹਿਰ ਚ ਹੋਊ, ਇੰਗਲੈਂਡ ਵਿਚ ਵੀ ਬੰਦੇ ਹੋਣਗੇ। ਮਹਾਰਾਜ ਦੀ ਕਿਰਪਾ ਨਾਲ ਇਹ ਜੇ ਗੁਰਮੁਖਾਂ ਦੇ ਦਰਸ਼ਨ ਅਕਸਰ ਸਾਨੂੰ ਹੁੰਦੇ ਰਹਿੰਦੇ ਆ, ਕਿਉਂਕਿ ਜਿਹੜੇ ਅਭਿਆਸੀ ਪੁਰਸ਼ ਨੇ ਉਹ ਮੈਂ ਹਲੇ ਬੱਚਾ ਉਹਨਾਂ ਸਾਹਮਣੇ, ਜਿਵੇਂ ਬੜੇ ਬੜੇ ਆਫੀਸਰ ਜਿਹੜੇ ਟ੍ਰੇਨਿੰਗ ਲੈਂਦੇ ਹੁੰਦੇ ਆ ਨਾ, ਇੱਕ ਆਫੀਸਰ ਟ੍ਰੇਨਿੰਗ ਲੈਂਦਾ, ਉਹ ਕਹਿੰਦਾ ਸਾਨੂੰ ਹੌਲਦਾਰ ਮਿਲਟਰੀ ਦੇ ਵਿੱਚ ਟ੍ਰੇਨਿੰਗ ਦਿੰਦਾ ਸੀ, ਅਸੀਂ ਉਹਨੂੰ ਹੁਣ ਤੱਕ ਵੀ ਗੋਡੀਆਂ ਹੱਥ ਲਾ ਕੇ ਉਸਤਾਦ ਜੀ ਕਹਿੰਦੇ ਹਾਂ, ਉਹ ਬ੍ਰਿਗੇਡੀਅਰ ਮੈਂ, ਉਹ ਹੌਲਦਾਰ ਦਾ ਹੌਲਦਾਰ, ਉਸਤਾਦ ਅਲੱਗ ਚੀਜ਼ ਹੈ ਉਹ। ਇਸ ਕਰਕੇ ਮਾਸਟਰ ਸਕੂਲ ਦੇ ਵਿੱਚ ਪਿੰਡਾਂ ਚ ਹੁਣ ਵੀ ਉਹ ਬੁੜੇ ਹੋ ਗਏ ਮਾਸਟਰ, ਹਲੇ ਜੇ ਮਿਲ ਜਾਣ ਗੋਡੀਆਂ ਹੱਥ ਲਾ ਕੇ, ਭਾਈ ਤੂੰ ਕੌਣ ਆ, ਮੈਂ ਹੀ ਫਲਾਉਂਦਾ, ਉਹ ਜਦੋਂ ਤੁਸੀਂ ਕੁੱਟਦੇ ਹੁੰਦੇ ਸੀ ਮੈਨੂੰ, ਪੜ੍ਹਾਉਂਦੇ ਹੁੰਦੇ ਸੀ, ਤੂੰ ਹੁਣ ਕੀ ਕਰਦਾ? ਮੈਂ ਹੁਣ ਜੀ ਡੀ ਆਈ ਜੀ ਲੱਗਿਆ ਹੋਇਆ। ਅੱਛਾ, ਮੈਂ ਤਾਂ ਹੁਣ ਜੀ ਫਲਾਣੇ ਥਾਂ ਦੇ ਉੱਤੇ ਏਡਾ ਵੱਡਾ ਆਫੀਸਰ ਆ, ਮੈਂ ਤਾਂ ਇੰਜੀਨੀਅਰ ਲੱਗਿਆ ਹੋਇਆ, ਮੈਂ ਤਾਂ ਚੀਫ ਇੰਜੀਨੀਅਰ ਲੱਗਿਆ ਹੋਇਆ, ਕਿੱਥੇ ਲੱਗਿਆ ਹੋਇਆ। ਸੋ ਇਸ ਕਰਕੇ ਜਿਹੜੇ ਬੰਦੇ ਦੱਸਣ ਵਾਲੇ ਨੇ, ਦੱਸਣ ਵਾਲੇ ਦਾ ਕੰਮ, ਕਿਉਂਕਿ ਡਿਊਟੀ ਅਕਾਲ ਪੁਰਖ ਵੱਲੋਂ ਦੱਸਣ ਤੇ ਹੀ ਖੜੀ ਹੈ, ਪਰ ਕਮਾਉਣ ਵਾਲੇ ਬਹੁਤ ਅੱਗੇ ਲੰਘ ਜਾਂਦੇ ਨੇ। ਕਈ ਜੀ ਵਸਤਾ ਆ ਗਈ, ਕਿੰਨੀ ਵੱਡੀ ਵਸਤਾ ਵਾਲਾ ਮੇਰੇ ਕੋਲ ਪੁੱਛਣ ਆਉਂਦਾ, ਇਹ ਕੀ ਵਸਤਾ, ਕਿਆ ਹੋਇਆ? ਕਹਿੰਦੇ ਸਿਰਫ ਆਨੰਦ ਹੀ ਆ ਰਿਹਾ, ਬਸ ਉਹ ਕੁਛ ਨਹੀਂ ਦਿਖ ਰਿਹਾ, ਨਾ ਸੁਣ ਰਿਹਾ, ਇੰਨਾ ਆਨੰਦ ਹੈ। ਘਰ ਦੇ ਕਹਿ ਕੇ ਰੋਟੀ ਖਵਾਉਂਦੇ, ਬਾਰਾਂ ਬਾਰਾਂ ਘੰਟੇ, ਚੌਵੀ ਚੌਵੀ ਘੰਟੇ ਨਹੀਂ ਲੰਘ ਜਾਂਦੇ, ਕਿਉਂਕਿ ਪਤਾ ਹੀ ਨਹੀਂ ਲੱਗਦੇ ਹੋ ਕੀ ਰਿਹਾ। ਇਸ ਕਰਕੇ ਇਹ ਵੀ ਇੱਕ ਅਵਸਥਾ ਹੈ ਜਿੱਥੇ ਜਾ ਕੇ ਸੁਣਨ ਦਸ਼ਾ ਛਾ ਜਾਂਦੀ ਹੈ, ਅੰਤਰ ਸੁਣਨ, ਬਾਹਰ ਸੁਣਨ, ਤ੍ਰਿਪਨ ਸੁਣਨ, ਸੁਣਨ ਚੌਥਾ ਸੁਣਨਾ, ਜੋ ਨਾ ਜਾਣਾ ਹੈ ਤਾਂ ਕੋ ਪਾਪ ਨਾ ਪੁੰਨ। ਹੁਣ ਸੁਣ ਦੀ ਪਰਿਭਾਸ਼ਾ ਆਪਾਂ ਦੱਸੀ, ਸੁਣਨ ਦੋ ਤਰ੍ਹਾਂ ਨਾਲ ਹੁੰਦਾ, ਇੱਕ ਸੱਟ ਵੱਜ ਗਈ ਕਿਸੇ ਬੰਦੇ ਦੇ ਲੱਤ ਤੇ, ਡਾਕਟਰ ਕੋਲ ਗਿਆ, ਡਾਕਟਰ ਕਹਿੰਦੇ ਕੋਈ ਪਤਾ ਲੱਗਦਾ? ਪਤਾ ਨੀ ਲੱਗ ਰਿਹਾ ਜੀ। ਫਿਰ ਡਾਕਟਰ ਇੱਕ ਸੂਰੀ ਲੈ ਕੇ ਧੋ ਗਏ, ਹੁਣ ਨਾ। ਇੱਕ ਤਾਂ ਇਹ ਸੁਣਨ ਹੈ, ਸੱਟ ਲੱਗਣ ਤੋਂ ਸਦਾ ਲਈ ਸਰੀਰ ਨੇ ਸੁੰਨ ਹੋ ਜਾਣਾ, ਕਹਿੰਦੇ ਵੀ ਇਹਨੂੰ ਕਈ ਸਾਲ ਲੱਗਣੇ, ਹੌਲੀ ਹੌਲੀ ਆਪਣੀ ਪੁਰਾਣੀ ਅਵਸਥਾ ਜਾਊਗੀ ਲੱਤ। ਇੱਕ ਹੁੰਦੀ ਸੁਣ ਦਸ਼ਾ, ਉਹ ਜਿਹੜੀ ਸਰਗੁਣ ਨਿਰਗੁਣ ਨਿਰੰਕਾਰ ਸੁਣ ਸੰਬੰਧੀ, ਆਪ ਆਪਣ ਕੀਆ ਨਾਨਕ ਆਪੇ ਹੀ ਮਿਲ ਜਾ, ਉਹ ਸੁਣ ਕਿੱਦਾਂ ਦਾ, ਜਿੱਦਾਂ ਚੇਤਨ ਹੋਣ ਦੇ ਨਾਲ ਨਾਲ ਸੁਣ, ਜਿਵੇਂ ਮੈਂ ਮਾਈਕ ਵਿੱਚੋਂ ਬੋਲ ਰਿਹਾ, ਇਹ ਚੇਤਨ ਹੈ, ਜੇ ਚੇਤਨ ਹੈ, ਚੇਤਨ ਸੱਤਾ ਇਹਦੇ ਵਿੱਚ ਹੈ, ਤਾਂ ਮੈਂ ਬੋਲਦਾ, ਆਵਾਜ਼ ਤੁਹਾਡੇ ਤੱਕ ਜਾਂਦੀ, ਪਰ ਮੈਂ ਬੋਲਣਾ ਬੰਦ ਕਰ ਦਿੰਦਾ, ਮਾਇਕ ਚੱਲ ਰਿਹਾ ਪਰ ਕਿਉਂਕਿ ਮੈਂ ਨਹੀਂ ਬੋਲ ਰਿਹਾ, ਇਸ ਕਰਕੇ ਇਹ ਚੱਲ ਤਾਂ ਰਿਹਾ ਪਰ ਮੇਰੇ ਨਾ ਬੋਲਣ ਕਰਕੇ ਇਹ ਸੁਣ ਹੋ ਗਿਆ, ਹੈ ਚੇਤਨ, ਜਦੋਂ ਮੈਂ ਫੇਰ ਬੋਲਿਆ ਤੇ ਫੇਰ ਬੋਲ ਪੈਣਾ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਾਉਂਦਾ ਹੈ, ਮੈਂ ਚੁੱਪ ਹੋ ਜਾਂਦਾ। ਹੁਣ ਆਪਾਂ ਕਿੰਨੇ ਜਾਣੇ ਤੋਂ ਬੈਠੇ, ਜੇ ਆਪਾਂ ਸਾਰੇ ਇਸ ਤਰ੍ਹਾਂ ਚੁੱਪ ਕਰਕੇ ਬੈਠੇ ਰਹੀਏ, ਕੋਈ ਬੰਦਾ ਬਾਹਰ ਬੈਠਾ ਕਹੂਗਾ, ਅੰਦਰ ਤਾਂ ਸੁੰਨ ਛਾਈ ਪਈ ਹੈ, ਪਰ ਸੁੰਨ ਤਾਂ ਹੈ ਪਰ ਚੇਤਨ ਹੈ, ਸਾਰੇ ਹਿਲਦੇ ਜੁਲਦੇ ਵੀ ਨੇ, ਇਹ ਸੁੰਨ ਦਸ਼ਾ ਹੁੰਦੀ ਹੈ। ਸੁੰਨ ਦਸ਼ਾ ਕਦੋਂ ਬਣਦੀ ਹੈ? ਜਦੋਂ ਮਨ ਦੇ ਅੰਦਰ ਅਰਬਾਂ ਖਰਬਾਂ ਸੰਕਲਪ ਘਟਦਿਆਂ 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 ਕਿੱਥੇ ਅਵਸਥਾ ਆ ਗਈ, ਸੰਸਾਰ ਦੇ ਲੋਕ ਕੀ ਕਹਿੰਦੇ, ਮੇਰੀ ਪ੍ਰਮੋਸ਼ਨ ਹੋ ਗਈ, ਇੱਕ ਤੋਂ ਦੋ, ਦੋ ਤੋਂ ਚਾਰ, ਚਾਰ ਤੋਂ ਸੌ ਤੱਕ ਚਲੇ। ਪਰ ਇੱਧਰ ਜਿਹੜੀ ਅਵਸਥਾ ਵਿੱਚ ਬ੍ਰਹਮ ਗਿਆਨ ਕੀ ਹੈ, ਸੌ ਤੋਂ ਪਿੱਛੇ ਮੁੜਨਾ, 99, 98, 90, 80, 70, ਘਟਦਾ ਘਟਦਾ ਇੱਕ ਤੇ ਆਇਆ, ਇੱਕ ਤੋਂ ਜੀਰੋ ਤੇ ਆ ਗਿਆ, ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀਰੋ ਤੇ ਚੇਤਨਤਾ ਤਾਂ ਹੈ ਪਰ ਸੁਣ ਦਸ਼ਾ ਆ ਗਈ ਕਿ ਰੋਟੀ ਦਾ ਵੀ ਸੰਕਲਪ ਨਹੀਂ ਹੁੰਦਾ, ਪਿਆਸ ਦਾ ਸੰਕਲਪ ਨਹੀਂ ਹੁੰਦਾ, ਸੇਵਾਦਾਰ ਰੱਖਿਆ। ਹੁਣ ਬਾਬਾ ਜੀ ਦੱਸਦਾ, ਬਾਬਾ ਜੀ ਇਹ ਰੱਸੀ ਢਿੱਲੀ ਹੋ ਗਈ, ਹੁਣ ਦੇਖਿਆ ਬਾਬਾ ਜੀ ਤੁਹਾਨੂੰ ਭੁੱਖ ਲੱਗ ਗਈ, ਅੱਛਾ ਭਾਈ ਲਿਆਓ ਫਿਰ ਪ੍ਰਸ਼ਾਦਾ ਛੱਕ ਲੈਂਦੇ। ਬਾਬਾ ਜੀ ਹੁਣ ਤੁਸੀਂ ਪਾਣੀ ਪੀ ਲਓ, ਅੱਛਾ ਭਾਈ ਲਿਆਓ ਪਾਣੀ ਪੀ ਲੈਂਦੇ। ਉਹਨਾਂ ਦੀ ਅਵਸਥਾ ਸੁਨ ਦਸ਼ਾ ਵਿੱਚ ਅੱਠਵੀਂ ਭੂਮਿਕਾ ਤੇ ਚਲੀ ਗਈ। ਸੱਤ ਭੂਮਿਕਾ ਹੁੰਦੀਆਂ ਵੈਸੇ, ਅੱਠਵੀਂ ਭੂਮਿਕਾ ਸਤਿਗੁਰਾਂ ਦੀ ਆਪਣੀ ਹੁੰਦੀ, ਕਿਸੇ ਕਿਸੇ ਸਿੱਖ ਨੂੰ ਦਿੰਦੇ ਨੇ। ਭਾਈ ਪਾਰੋ ਜੁਰਕਾ ਨੂੰ ਇਹ ਦਿੱਤੀ ਸੀ ਅਵਸਥਾ, ਦੂਜੇ ਪਾਤਸ਼ਾਹ ਨੇ ਬਚਨ ਕਰਦੇ ਸੀ। ਤੀਜੇ ਪਾਤਸ਼ਾਹ ਵੇਲੇ ਜਦੋਂ ਭਾਈ ਪਾਰੋ ਜੁਰਕਾ ਦੀ ਅਵਸਥਾ ਬਣੀ ਸੀ, ਪਹਿਲਾਂ ਸਤਿਗੁਰ ਹੀ ਦਿੰਦੇ ਨੇ ਸਾਰਿਆਂ ਨੂੰ ਬਖਸ਼ਿਆ, ਹੁਣ ਵੀ ਸਤਿਗੁਰ ਦਿੰਦੇ ਨੇ, ਕਈ ਵਿੱਚ ਵਿਚੋਲੇ ਜੇ ਬਣ ਕੇ ਫਿਰ ਉਹ ਖਰਾਬ ਵੀ ਕਰਨ ਲੱਗ ਜਾਂਦੇ, ਆਓ ਮੈਂ ਦਿੰਦਾ ਮੈਂ ਦਿੰਦਾ। ਡਾਇਰੈਕਟ ਗੁਰੂ ਗ੍ਰੰਥ ਸਾਹਿਬ ਤੋਂ ਹੀ ਲੈ ਲੈਂਦੇ, ਪੰਜ ਪਿਆਰਿਆਂ ਤੋਂ ਲੈ ਲੈਂਦੇ ਹਾਂ। ਬਖਸ਼ਿਸ਼ ਤਾਂ ਮਹਾਰਾਜ ਨੇ ਕਰਨੀ, ਸਤਸੰਗੀ ਬਣ ਜਾਓ। ਭਾਈ ਪਾਰੋ ਨੇ ਦੂਸਰੇ ਪਾਤਸ਼ਾਹ ਨੂੰ ਬਚਨ ਕਿਹਾ ਸੀ, ਮਹਾਰਾਜ ਪਰਮਹੰਸ ਕੀ ਹੁੰਦਾ, ਕਹਿੰਦੇ ਕੋਈ ਨੀ, ਸੁਭਾਵਕ ਹੀ ਮਿੱਠੜੇ ਬੋਲ ਬੋਲਦੇ, ਕਹਿੰਦੇ ਕੋਈ ਨੀ ਤੂੰ ਵੀ ਪਰਮਹੰਸ ਬਣ ਜਾਣਾ। ਅਵਸਥਾ ਬਣੀ, ਕੰਠ ਜਾਪ ਹੋਇਆ, ਹਿਰਦੇ ਚ ਹੋਇਆ, ਧੁਨੀ ਚ ਨਾਭੀ ਜਾਪ, ਰੋਮਾਂ ਵਿੱਚ ਜਾਪ, ਜਾਪ ਦਰਖਤਾਂ ਵਿੱਚ ਜਾਪ, ਪੰਛੀਆਂ ਵਿੱਚ ਜਾਪ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪ ਤੈ ਨਹੀਂ ਹੋਰ ਜਾਪ, ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਨਾਮ, ਉਹ ਵੀ ਜਾਪ। ਹੁਣ ਮਹਾਰਾਜ ਤੀਜੇ ਪਾਤਸ਼ਾਹ ਕੋਲ ਜਾਂਦੇ ਨੇ ਦੱਲੇ ਪਿੰਡ ਤੋਂ, ਸ੍ਰੀ ਗੋਇੰਦਵਾਲ ਸਾਹਿਬ। ਮਹਾਰਾਜ ਜੀ ਇਸ ਤੋਂ ਅੱਗੇ ਅਵਸਥਾ ਕੀ ਹੈ? ਮਹਾਰਾਜ ਕਹਿੰਦੇ ਖਤਮ ਹੋ ਗਈ, ਅੱਠਵੀਂ ਭੂਮਿਕਾ ਜਾ ਗਿਆ ਹੈ ਤੂੰ, ਹੁਣ ਤੂੰ ਇਸ ਤਰ੍ਹਾਂ ਕਰ ਜਾ ਕੇ ਸਰੀਰ ਛੱਡ ਦੇ। ਪਹਿਲਾਂ ਤਾਂ ਕਹਿੰਦੇ ਮੇਰਾ ਜੀ ਕਰਦਾ ਤੈਨੂੰ ਗੁਰਤਾ ਗੱਦੀ ਦੇ ਦੇ, ਕਹਿੰਦੇ ਤੂੰ ਸਾਡਾ ਰੂਪ ਹੋ ਗਿਆ ਤੂੰ। ਉਹ ਕਹਿਣ ਲੱਗਿਆ ਮਹਾਰਾਜ ਜੀ ਮੈਨੂੰ ਸਿੱਖ ਰਹਿਣ ਦਿਓ, ਮੈਂ ਗੁਰੂ ਨਹੀਂ ਬਣਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਚੰਗਾ ਫਿਰ ਐਂ ਕਰ ਸਰੀਰ ਛੱਡ ਦੇ, ਤੂੰ ਸਾਡੇ ਚ ਲੀਨ ਹੋ ਜਾ। ਘਰ ਜਾ ਕੇ ਇਸ਼ਨਾਨ ਕੀਤਾ, ਆਪਣੀ ਘੋੜੀ ਭੇਜ ਦਿੱਤੀ ਸਿੱਖ ਦੇ ਹੱਥ, ਕੁਛ ਸੋਨੇ ਦੀਆਂ ਮੋਹਰਾਂ ਸੀ ਉਹ ਭੇਜ ਦਿੱਤੀਆਂ, ਲਓ ਜੀ ਮਹਾਰਾਜ ਨੂੰ ਭੇਟਾ ਕਰਦੇ ਜਾ ਕੇ। ਮਹਾਰਾਜ ਨੇ ਬਖਸ਼ ਬਚਨ ਕੀਤਾ ਕਿ ਸਾਡੇ ਚ ਲੀਨ ਹੋ ਜਾ, ਆਪਾਂ ਚੌਥੇ ਰੂਪ ਵਿੱਚ ਇਕੱਠੇ ਹੀ ਸਿੱਖੀ ਦਾ ਪ੍ਰਚਾਰ ਕਰਾਂਗੇ। ਚੌਥਾ ਰੂਪ ਜਦੋਂ ਬਣਾ ਲਿਆ, ਜਦੋਂ ਘੋੜੀ ਭੇਜੀ, ਤੀਜੇ ਪਾਤਸ਼ਾਹ ਨੇ ਘੋੜੀ ਚੌਥੇ ਪਾਤਸ਼ਾਹ ਨੂੰ ਦਿੱਤੀ, ਕਹਿੰਦੇ ਇਸ ਘੋੜੀ ਤੇ ਬਹਿ ਕੇ ਹੁਣ ਭਾਈ ਵਿਚਰਨਾ, ਬਸ ਇਹ ਤੁਹਾਡੀ। ਮੋਹਰਾਂ ਵੀ ਉਹਨਾਂ ਨੂੰ ਦਿੱਤੀਆਂ, ਕਹਿੰਦੇ ਆ ਖਰਚੇ ਲਈ ਆ ਮੋਹਰਾਂ ਵੀ ਲੈ ਲਓ। ਇਸ ਤਰ੍ਹਾਂ ਇੱਕ ਅਵਸਥਾ ਬਣਦਿਆਂ ਬਣਦਿਆਂ ਅੱਠਵੀਂ ਭੂਮਿਕਾ ਚ ਸੁਨ ਦਸ਼ਾ ਜਾ ਕੇ ਬਣ ਜਾਂਦੀ ਹੈ, ਜਿੱਥੇ ਆਪਣਾ ਸੰਕਲਪ ਨਹੀਂ ਕੋਈ ਰਹਿੰਦਾ, ਸੁਨ ਦਸ਼ਾ ਵਿੱਚ ਰੋਟੀ ਪਾਣੀ ਸਭ ਕੁਛ ਭੁੱਲ ਜਾਂਦਾ, ਕਿਰਿਆ ਦਾ ਵੀ ਨਹੀਂ ਪਤਾ ਲੱਗਦਾ, ਸਰੀਰ ਦੀ ਕਿਰਿਆ ਵੀ ਇਸ ਤਰ੍ਹਾਂ ਹੋ ਜਾਂਦੀ ਹੈ, ਪਰ ਉਹ ਬਹੁਤਾ ਚਿਰ ਸੰਸਾਰ ਦੇ ਅੰਦਰ ਜੀਵ ਕੱਢਦਾ ਨਹੀਂ, ਫਿਰ ਉਹਨੂੰ ਜਾਣਾ ਹੀ ਪੈਂਦਾ ਸੱਚਖੰਡ ਨੂੰ। ਇਹ ਤਾਂ ਹੈ ਗੁਰੂ ਘਰ ਦੇ ਵਿੱਚ ਗੁਰਮਤਿ ਅਨੁਸਾਰ ਅਵਸਥਾ ਬਣਦਿਆਂ ਬਣਦਿਆਂ ਗੁਰੂ ਗ੍ਰੰਥ ਸਾਹਿਬ ਇੱਥੇ ਤੱਕ ਲਿਜਾ ਸਕਦੇ ਨੇ, ਇੰਨੀ ਉੱਚੀ ਅਵਸਥਾ ਹੈ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵਿੱਚ ਸਭ ਕੁਛ ਹੈ, ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤ ਦਿੰਦਾ, ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਅਵਸਥਾ ਉੱਥੇ ਤੱਕ ਪਹੁੰਚ ਜਾਂਦੀ ਹੈ, ਤਾਂ ਜਿੱਥੇ ਜਾਤ ਪਹਾੜਾਂ ਦੀ ਪੌੜੀ ਚ ਮਹਾਰਾਜ ਨੇ ਬਖਸ਼ਿਸ਼ ਕੀਤੀ, ਅੱਠਵੀਂ ਭੂਮਿਕਾ ਹੈ ਜਦ ਪਹਾੜਾ ਧੀ ਸੁਣਿਆ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪਾਂ ਵੀ ਇਹਨਾਂ ਅਵਸਥਾਵਾਂ ਦੇ ਲਈ ਇੱਛਾ ਕਰਦੇ, ਅਸੀਂ ਗੁਰੂ ਘਰ ਆਉਂਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਬਾਣੀ ਸੁਣਦੇ ਹਾਂ, ਕਥਾ ਕਹਿੰਦੇ ਕਿ ਇਹ ਅਵਸਥਾ ਬਣਦੀ ਹੈ, ਸਾਡੀ ਵੀ ਤਮੰਨਾ ਹੁੰਦੀ, ਇੱਛਾ ਬਣਦੀ। ਇਹਦੇ ਵਿੱਚ ਹੁਣ ਸਾਡੇ ਜੀਵਾਂ ਦੇ ਕਰਮ ਨੇ, ਜਿੰਨੇ ਜਿੰਨੇ ਕਰਮ ਕੀਤੇ ਹੁੰਦੇ ਚੰਗੇ ਮਾੜੇ, ਉਹਨਾਂ ਕਰਕੇ ਅਵਸਥਾ ਮਿਲਦੀ। ਕਈਆਂ ਨੂੰ ਤਾਂ ਬਹੁਤ ਛੇਤੀ ਕਿਰਪਾ ਹੁੰਦੀ, ਕਈਆਂ ਨੂੰ ਬਹੁਤ ਦੇਰ ਲੱਗ ਜਾਂਦੀ ਹੈ। ਪਿਛਲੇ ਕੀਤੇ ਹੋਏ ਕਰਮਾਂ ਨੂੰ ਪਹਿਲਾਂ ਹੌਲੀ 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 ਕਰਕੇ ਪਾਠ ਕਰਦਿਆਂ ਕਰਦਿਆਂ ਸਤਿਗੁਰੂ ਪਹਿਲਾਂ ਕਰਮ ਕੱਢਦੇ ਨੇ ਸਿੱਖ ਦਾ। ਸੋ ਬਹੁਤ ਸਾਰੇ ਗੁਰਸਿੱਖ ਨੇ ਯੁਕਤੀ ਮੁਕਤੀ ਸਾਰੇ ਪੁੱਛਦੇ ਨੇ ਯੁਕਤੀ ਕੀ ਹੈ। ਉਹ ਫਿਰ ਕਈ ਲੋਕ ਐਸਾ ਹੁੰਦਾ, ਮੈਂ ਦੱਸਦਾ ਯੁਕਤੀ, ਮੇਰੇ ਮਗਰ ਲੱਗ ਜਾਓ। ਵੈਸੇ ਜੇ ਅਸਲੀਅਤ ਪੁੱਛੋ, ਜਿਹੜੀ ਸਾਰਿਆਂ ਤੋਂ ਵੱਡੀ ਕਿਰਪਾ ਹੁੰਦੀ ਆਪਣੇ ਤੇ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਕਿਰਪਾ ਕਰਦੇ ਨੇ। ਥੋੜੇ ਜਿਹੇ ਭਰਮ ਭੁਲੇਖਿਆਂ ਤੋਂ ਬਚੋ। ਜੇ ਕੋਈ ਆਪਾਂ ਨੂੰ ਦੱਸਦਾ ਵੀ ਹੈ, ਉਹ ਵੀ ਬਾਣੀ ਚੋਂ ਹੀ ਦੱਸਦਾ। ਇੰਨਾ ਕੁ ਫਰਕ ਹੈ ਕਿ ਆਪਾਂ ਨੇ ਕੋਈ ਉਹਦਾ ਭੁਲੇਖਾ ਰੱਖਿਆ ਨਹੀਂ, ਕਦੇ ਨਹੀਂ ਕਿਹਾ ਮੇਰੇ ਕੋਲ ਆਇਓ। ਇੱਕੋ ਗੱਲ ਕਹੀ ਵੀ ਕਥਾ ਹੁਣ ਵੀ ਕੋਈ ਪੁੱਛਦਾ, ਲੜੀ ਵਾਰ ਕਥਾ ਸੁਣੀ ਜਾਓ। ਆਪਣੇ ਆਪ ਸਾਡੇ ਅੰਦਰੋਂ ਚੀਜ਼ ਫੀਲ ਹੋਈ ਜਾਣੀ ਹੈ, ਅੰਦਰਲੇ ਸਾਰੇ ਪਤਾ ਲੱਗ ਜਾਣੇ। ਪਟਿਆਲੇ ਦੀ ਗੱਲ ਹੈ, ਕਥਾ ਕਰ ਰਹੇ ਸੀ, ਆਤਮ ਗਿਆਨ ਕਥਾ ਹੈ ਇਹ। ਅੰਮ੍ਰਿਤ ਬਾਣੀ ਜਿਹੜੀ ਪਹਿਲੀਆਂ ਸੀਰੀਜ਼ ਆਈ ਉਹਦੇ ਚ ਹੈ ਇਹ। ਅੰਮ੍ਰਿਤ ਬਾਣੀ ਸੈੱਟ ਦੇ ਵਿੱਚ ਸੀਗੀ, ਆਤਮਕ ਗਿਆਨ ਕਥਾ ਸੀਗੀ ਉਹ ਕਥਾ। ਜਦੋਂ ਸ੍ਰੀ ਦੁੱਖ ਨਿਵਾਰਨ ਸਾਹਿਬ ਕੀਤੀ, ਕੋਈ ਪ੍ਰੇਮੀ ਉਹਨੂੰ ਲਗਾਤਾਰ ਰੋਜ਼ ਸੁਣਦਾ ਰਿਹਾ। 18 ਦਿਨ ਉਹ ਕਥਾ ਹੋਈ ਸੀ। 18ਵੇਂ ਦਿਨ ਮੈਨੂੰ ਉਹਨਾਂ ਨੇ ਦੱਸਿਆ ਤਾਂ ਮੈਨੂੰ 25ਵੇਂ ਦਿਨ ਜਾ ਕੇ ਕਹਿੰਦੇ 18ਵੇਂ ਦਿਨ ਜਿਵੇਂ ਜਿਵੇਂ ਉਹ ਕਥਾ ਹੁੰਦੀ ਗਈ, ਮੈਂ ਅੰਦਰੋਂ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਅਨੁਭਵ ਕਰਦਾ ਗਿਆ। 18ਵੇਂ ਦਿਨ ਮੈਨੂੰ ਅੰਦਰ ਪ੍ਰਕਾਸ਼ ਦਿਖਣ ਲੱਗ ਗਿਆ ਸੀ, ਕਿਉਂਕਿ ਮੇਰੀ ਅਵਸਥਾ ਹੀ ਉਹ ਬਣ ਗਈ। ਇਸ ਕਰਕੇ ਆਪਾਂ ਜਦੋਂ ਬੈਠਦੇ ਕਥਾ ਇਕਾਗਰਤਾ ਸਹਿਤ ਹੋਵੇ, ਮਹਾਰਾਜ ਦੀ ਹਜ਼ੂਰੀ ਵਿੱਚ ਕਿਰਪਾ ਹੋਵੇ, ਮਨ ਦਾ ਜਿਹੜਾ ਮਨ ਦੀ ਖੁਰਾਕ ਹੈ ਗਿਆਨ। ਮਹਾਰਾਜ ਨੇ ਬਖਸ਼ ਕੀਤਾ, ਗਿਆਨ ਕਾ ਬੰਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਵੇ। ਗਿਆਨ ਜਿਹੜਾ ਹੈ, ਜਿੰਨਾ ਗਿਆਨ ਕਥਾ ਵਿੱਚ ਹੈ, ਸਭ ਤੋਂ ਪਹਿਲੀ ਚੀਜ਼ ਸਾਡੀ ਜ਼ਿੰਦਗੀ ਚ ਕਥਾ ਨੇ ਸ਼ੁਰੂ ਕਰਨੀ ਹੈ। ਕਥਾ ਦਾ ਮਤਲਬ ਹੁੰਦਾ ਕਾ ਤੇ ਥਾਂ, ਕਾ ਨਾਮ ਸੁਖ ਦਾ, ਥਾਂ ਨਾਮ ਥਾਂ, ਸੁਖ ਸਰੂਪ ਦੀ ਥਾਂ ਹੈ ਕਥਾ। ਕਥਾ ਦਾ ਮਤਲਬ ਹੈ ਕਿ ਅਰਥਾਂ ਦੀ ਵਿਚਾਰ ਕਰਨਾ। ਗੁਰਬਾਣੀ ਚ ਇਹ ਲਿਖਿਆ ਕੀ ਹੋਇਆ, ਉਹਨੂੰ ਖੋਲਣਾ ਚੰਗੀ ਤਰ੍ਹਾਂ। ਜਦੋਂ ਆਪਾਂ ਕਥਾ ਦੀ ਵਿਚਾਰ ਕਰਦੇ ਹਾਂ ਤੇ ਮਨ ਦੀ ਇਹ ਖੁਰਾਕ ਹੈ। ਮਨ ਦੀ ਖੁਰਾਕ ਕੀ ਹੈ? ਅਰਥ। ਗੁਰਬਾਣੀ ਦਾ ਅਰਥ ਜਿਹੜਾ ਸੁਣਦਾ ਉਹਦੇ ਤੋਂ ਪਤਾ ਲੱਗਦਾ, ਫਿਰ ਮਨ ਨੂੰ ਟਿਕਾਓ ਮਿਲਦਾ। ਹੁਣ ਜਦੋਂ ਜਦੋਂ ਆਪਾਂ ਦੱਸੀ ਗਏ ਤੁਹਾਨੂੰ, ਅੱਜ ਵੀ ਕਿਸੇ ਪ੍ਰੇਮੀ ਨੇ ਇਹ ਕੈਸ ਲਾਉਣ ਲੱਗਿਆ ਇਹ ਗੱਲ ਕਹੀ ਕਿ ਕੱਲ ਜਦੋਂ ਤੁਸੀਂ ਤਰੀਕਾ ਦੱਸਿਆ ਵੀ ਉਸ ਢੰਗ ਨਾਲ ਸੁਖਮਨੀ ਸਾਹਿਬ ਦਾ ਪਾਠ ਕੀਤਾ, ਅੱਜ ਟਾਈਮ ਤਾਂ ਲੱਗਿਆ ਜ਼ਿਆਦਾ ਪਰ ਅੱਜ ਆਨੰਦ ਬੜਾ ਆਇਆ, ਕਿਉਂਕਿ ਪਾਠ ਸਹਿਜ ਵਿੱਚ ਕੀਤਾ ਗਿਆ। ਜਦੋਂ ਆਪਾਂ ਪਾਠ ਨੂੰ ਬਹੁਤ ਸਪੀਡ ਤੇ ਕਰਦੇ ਹਾਂ, ਮਨ ਦੀ ਅਵਸਥਾ ਹੁੰਦੀ ਕਿ ਉਹ ਪਾਠ ਨੂੰ ਕੈਚ ਨਹੀਂ, ਉਹਦੇ ਅਰਥਾਂ ਨੂੰ ਨਹੀਂ ਪਕੜ ਕਰਦਾ ਉਹਨਾਂ ਚ, ਆਪਾਂ ਫਿਰ ਟਿਕਾ। ਮੈਂ ਹੁਣ ਇਸ ਗੱਲ ਤੇ ਆਵਾਂ, ਪਹਿਲਾਂ ਗਿਣਤੀ ਹੁੰਦੀ ਹੈ ਬਾਅਦ। ਆ ਸੜਕ ਤੇ ਆਉਂਦੇ ਸੀ ਅਸੀਂ, ਛੋਟੇ ਛੋਟੇ ਬੂਟੇ ਲਾਏ ਨਾ, ਉਹ ਇੰਨੇ ਇੰਨੇ ਪਾਈਪ ਜੇ ਗੱਡੇ ਹੋਏ ਨੇ ਮੈਂ ਸਾਫ ਆਉਂਦਾ, ਇਹ ਮੈਂ ਕਿਹਾ ਇਹ ਕੀ ਲਾ ਰਿਹਾ। ਉਹ ਕਹਿੰਦੇ ਇਹ ਛੋਟੇ ਬੂਟੇ ਉਹਨਾਂ ਦੀ ਸੇਫਟੀ ਵਾਸਤੇ ਪਹਿਲਾਂ ਇਹ ਸਾਈਡਾਂ ਤੇ ਪਾਈਪ ਜਿਹਾ ਕੱਢਦੇ, ਜਦੋਂ ਜਦੋਂ ਵੱਡੇ ਹੋਈ ਜਾਣਗੇ ਉਹ ਪਾਈਪ ਪੱਟ ਲੈਣਗੇ, ਉਹ ਫਿਰ ਸੇਫਟੀ ਉਹਨਾਂ ਵੱਧ ਜਾਂਦੀ। ਕਿਉਂਕਿ ਹਰ ਕੰਮ ਦੇ ਵਿੱਚ ਬੰਦਗੀ ਦੇ ਸ਼ੁਰੂ ਵਿੱਚ ਪਹਿਲਾਂ ਤਾਂ ਇਸੇ ਤਰ੍ਹਾਂ ਹੀ ਚਲਾਇਆ ਜਾਂਦਾ ਕਾਰਜ, ਹੌਲੀ ਹੌਲੀ ਜਦੋਂ ਅਵਸਥਾ ਬਣ ਜਾਂਦੀ ਹੈ, ਕਿਰਪਾ ਹੋ ਜਾਂਦੀ ਗੁਰੂ ਸਾਹਿਬ ਦੀ, ਤਾਂ ਤੁਸੀਂ ਦੇਖੋ ਅੰਦਾਜ਼ਾ ਲਾ ਕੇ ਜਦੋਂ ਬਖਸ਼ਿਸ਼ ਹੁੰਦੀ ਹੈ, ਇੱਕ ਸ਼ਬਦ ਵਿੱਚ ਹੀ ਮਨ ਇਕਾਗਰ ਹੋਇਆ ਰਹਿੰਦਾ। ਕਈ ਵਾਰ ਐਸੀ ਦਸ਼ਾ ਬਣਦੀ ਮਨ ਦੀ, ਤੁਹਾਡੀ ਵੀ ਬਣੀ ਹੋਣੀ ਹੈ, ਜਿੱਥੇ ਜਾ ਕੇ ਸਹਿਜ ਵਿੱਚ ਬੋਲਿਆ ਜਾਵੇ ਤਾਂ ਮਨ ਦੀ ਉਹ ਅਵਸਥਾ ਬਣਦੀ ਹੈ, ਮਨ ਉਸ ਨੂੰ ਪਕੜ ਕਰਦਾ ਹੈ। ਸੋ ਜਿਵੇਂ ਆਪਾਂ ਨੇ ਕਈ ਚੀਜ਼ਾਂ ਨੂੰ ਅੱਜ ਤੱਕ ਪੜ੍ਹਿਆ ਪਰ ਬੋਲ ਕੇ ਸਮਝਿਆ ਨਹੀਂ, ਆਪਾਂ ਆਮ ਤੌਰ ਤੇ ਫਤਿਹ ਬੁਲਾਉਂਦੇ, ਫਤਿਹ ਬੁਲਾ ਕੇ ਭੁੱਲ ਹੀ ਜਾਂਦੇ, ਉਹ ਜਾਂ ਫਤਿਹ ਨੂੰ ਇੰਨਾ ਸ਼ੋਰਟ ਕਰਤਾ, ਵਾਹ ਖਾਲਸਾ ਫਤਿਹ ਵਾਹਿਗੁਰੂ, ਬਾਈ ਨਹੀਂ ਬੁਲਾ ਕੇ, ਉਹ ਫਿਰ ਕੀ ਹੋ ਗਿਆ, ਫਤਿਹ ਦੀ ਜਿਹੜੀ ਅਹਿਮੀਅਤ ਸੀ ਉਹ ਖਤਮ ਕਰਤੀ। ਆ ਕਈ ਸਿੰਘ ਬੁਲਾਉਂਦੇ ਨੇ, ਹੁਣ ਆਪਾਂ ਮੈਂ ਇਹ ਪਿੱਛੇ ਜੇ ਰੇਡੀਓ ਤੇ ਉਹਨੂੰ ਦੱਸਿਆ ਸਾਰਿਆਂ ਨੂੰ, ਕਦੇ ਬੈਠ ਕੇ ਕਾਂਤ ਮੈਂ ਇਹ ਪ੍ਰੈਕਟੀਕਲ ਕੀਤਾ ਤਾਂ ਮੈਂ ਫਤਿਹ ਦੀ ਮਾਲਾ ਕਰੀ, ਮਾਲਾ ਅੱਜ ਪੜੀ ਹੁੰਦੀ ਸ਼ੁਰੂ ਕਰ ਲਿਆ, ਫਿਰ ਉਹ ਫਤਿਹ ਦੀ ਮਾਲਾ ਕੀਤੀ, ਫਿਰ ਫਤਿਹ ਨੂੰ ਸਮਝਣ ਦਾ ਯਤਨ ਕੀਤਾ, ਫਿਰ ਫਤਿਹ ਦੀ ਕੀ ਕਿਰਪਾ ਹੁੰਦੀ, ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ, ਦੇਖਣ ਵੱਖ ਇੱਕ ਪੰਕਤੀ ਛੋਟੀ ਜਿਹੀ ਪਰ ਇਹ ਬਹੁਤ ਵੱਡੀ ਬਖਸ਼ਿਸ਼। ਹੁਣ ਇਹ ਕੋਈ ਕਹੇ ਵਾਹਿਗੁਰੂ ਮੰਤਰ ਤਾਂ ਛੋਟਾ ਜਿਹਾ, ਨਹੀਂ ਆਕਾਰ ਵੱਲ ਨਾ ਜਾਓ। ਇਸੇ ਪ੍ਰਕਾਰ ਜਦੋਂ ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ, ਕਈ ਮੁੱਢਲੀਆਂ ਚੀਜ਼ਾਂ ਨੂੰ ਆਪਾਂ ਛੱਡ ਬੈਠੇ ਹਾਂ, ਜਿਵੇਂ ਇਹਦੇ ਬਾਰੇ ਕਦੇ ਬੈਠ ਕੇ ਫਿਰ ਆਪਾਂ ਨੂੰ ਸੋਚਣਾ ਚਾਹੀਦਾ। ਜਿਵੇਂ ਰਹਿਤ ਮਰਿਆਦਾ ਆਪਾਂ ਸੀਰੀ ਭਰੀ ਹੈ 14 ਘੰਟੇ ਦੀ, MP3 ਬਣਾਈ ਹੈ, ਉਹ ਗੁਰਬਾਣੀ ਉਪਦੇਸ਼ .org ਤੋਂ ਉਤਾਰ ਸਕਦੇ ਹੋ ਤੁਸੀਂ, ਨਹੀਂ ਤਾਂ ਇੱਥੇ ਮੰਗਵਾ ਲਵਾਂਗੇ। ਜਿਹੜੇ ਗੁਰਬਾਣੀ ਪਾਠ ਦਰਪਣ ਪੋਥੀ ਸਾਰੀ ਹੁਣ ਬੋਲ ਕੇ ਭਰ, ਉਹਦੇ ਵਿੱਚ ਕਾਫੀ ਕੁਛ ਹੈ ਜੋ ਨੌਲੇਜ ਜਿੰਨੀ ਚਾਹੀਦੀ ਆਪਾਂ ਨੂੰ, ਮਰਿਆਦਾ ਕੀ ਆ, ਮਰਿਆਦਾ ਕੀ ਆ, ਕੀ ਹੈ ਕਿ ਸਾਰਾ ਕੁਛ ਉਹਦੇ ਵਿੱਚੋਂ ਆਪਾਂ ਨੂੰ ਲਗਭਗ ਮਿਲ ਜਾਂਦਾ। ਮਰਿਆਦਾ ਨੂੰ ਸ਼ਰਣ ਕਰੀਏ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਇਹ ਬਖਸ਼ਿਸ਼ ਹੁੰਦੀ ਹੈ। ਇਹ ਚੀਜ਼ ਨੂੰ ਸਮਝਣ ਦਾ ਯਤਨ, ਕਿਉਂਕਿ ਕੰਘਾ ਕਿਸੇ ਦੇ ਸਿਰ ਚ ਹੈ ਪਰ ਉਹਨੂੰ ਕੰਘੇ ਦਾ ਗਿਆਨ ਹੁੰਦੇ, ਦਸਤਾਰ ਬੰਨੀ ਦਸਤਾਰ ਦਾ ਗਿਆਨ ਹੀ ਨਹੀਂ, ਕੇਸ ਸਿਰ ਤੇ ਨੇ ਚੰਗੇ ਭਲੇ ਪਰ ਕੇਸਾਂ ਦਾ ਪਤਾ ਹੀ ਨਹੀਂ ਹੁੰਦੇ ਕੀ ਹੈ, ਗਾਤਰੇ ਕਿਰਪਾਨ ਕੀ ਚੀਜ਼ ਹੈ ਇਹਦਾ ਪਤਾ ਹੀ ਨਹੀਂ, ਪਾਈ ਹੋਈ ਹੈ। ਜਿਵੇਂ ਇੱਕ ਵਾਰੀ ਜਦੋਂ ਦਾਸ ਸੇਵਾ ਕਰਦਾ ਸੀ IGPC ਚ, ਕਾਫੀ ਸਿੰਘਾਂ ਨੂੰ ਉੱਥੇ ਕੋਸ਼ਿਸ਼ ਤਾਂ ਕੀਤੀ ਉਹਨੂੰ ਸੰਥਿਆ ਕਰਾ ਦਿਆਂ, ਦਫ਼ਤਰ ਦੇ ਕੁਛ ਮੁਲਾਜ਼ਮ ਵੀ ਬੈਠੇ ਸੀ, ਮੈਂ ਇੱਕ ਬੰਦੇ ਨੂੰ ਨਾਰਮਲ ਜੇ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ 5 ਕਾਰ ਕਿਹੜੇ ਕਿਹੜੇ ਹੁੰਦੇ ਆ, ਉਹ ਘਬਰਾ ਜੀ, 5 ਕਾਰ ਕਿਰਪਾਨ ਹੋਰ ਕੜਾ ਹੋਰ ਪਤਾ ਨੀ, ਮੈਂ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ ਤੈਨੂੰ 5 ਕਾਰਾਂ ਦਾ ਪਤਾ ਨੀ, ਸਾਰੇ ਹੱਸਣ ਲੱਗ ਗਏ, ਕਲਰਕ ਬੰਦੇ ਆ ਜੀ ਮੈਨੇਜਮੈਂਟ ਚ ਹੈਗੇ ਇਹਨਾਂ ਨੂੰ ਗਾਲਾਂ ਨਹੀਂ ਪਤਾ ਹੁੰਦਾ ਕਾਰ ਹੋਰ ਕੀ ਹੁੰਦਾ, ਮੈਂ ਨੇਤਰੇ ਕਰਦਾ ਮੈਂ ਜਪਜੀ ਸਾਹਿਬ ਦੇ 5 ਪੌੜੇ ਪੜ੍ਹਦਾ ਹੁੰਦਾ ਬਸ, ਕਿਉਂਕਿ ਇਹ ਸੋਚਦੇ ਅਸੀਂ ਮੈਨੇਜਮੈਂਟ ਚ ਹੈ। ਮੈਨੇਜਮੈਂਟ ਕੀ ਕਹਿੰਦੇ ਕਿ ਨਾ ਪਾਠ ਨਾ ਕਰੋ, ਰਹਿਤ ਨਾ ਰੱਖੋ, ਬਾਣੀ ਨਾ ਪੜ੍ਹੋ। ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਕੰਧਾਂ ਨਹੀਂ ਕਹਿੰਦੇ, ਕੇਸ ਨਹੀਂ ਹੈਗੇ, ਸ਼ਹਿਰਾਂ ਨਹੀਂ ਪਾਇਆ, ਕਹਿੰਦਾ ਹਾਂ ਬਾਕੀ ਇਹੀ ਕਾਰ ਹੈ, ਉਹ ਕਹਿੰਦਾ ਜੀ ਅਸੀਂ ਤਾਂ ਬਸ ਨੌਕਰੀ ਕਰ ਲਈ ਜੀ ਜਾਂ ਪਾ ਲਈਆਂ, ਉਦਾਂ ਸਾਨੂੰ ਕੋਈ ਨੌਲੇਜ ਨਹੀਂ। ਇਸੇ ਪ੍ਰਕਾਰ ਆਪਾਂ ਹਰ ਚੀਜ਼ ਪਾਈ ਤਾਂ ਹੋਈ ਹੈ, ਉਹਦੇ ਬਾਰੇ ਆਪਾਂ ਡੂੰਘਾਈ ਤੱਕ ਜਾਣਿਆ ਨਹੀਂ ਕਿ 5 ਕਾਰ ਕੀ ਨੇ, 5 ਕਾਰਾਂ ਦੀ ਫਿਲੋਸਫੀ ਕੀ ਹੈ, 5 ਬਾਣੀਆਂ ਦਾ ਮਤਲਬ ਕੀ ਹੈ, ਉਹਦੇ ਬਾਰੇ ਫਿਰ ਇੱਕ ਵਾਰ ਜਾਣਨਾ ਕਰੋ, ਜਿਹਨੂੰ ਕਹਿੰਦੇ ਰੀਸਰਚ ਕਰਨਾ ਕਰੋ। ਫਿਰ ਇਹ ਕੰਘਾ ਹੀ ਕਿਉਂ ਦਿੱਤਾ, ਲੱਕੜ ਦਾ ਹੀ ਕਿਉਂ ਕੰਘਾ, ਕੇਸਾਂ ਦੀ ਕੀ ਲੋੜ ਪਈ, ਕਿਰਪਾਨ ਹੀ ਕਿਉਂ ਦਿੱਤੀ, ਛੁਰਾ ਵੀ ਦੇ ਸਕਦੇ, ਬਰਛਾ ਵੀ ਕਹਿ ਸਕਦੇ, ਇਹ ਕਿਉਂ ਹਰ ਟਾਈਮ ਰੱਖਣੀ ਹੈ, ਦੁਸਹਿਰਾ ਕਿਉਂ ਦਿੱਤਾ ਗਿਆ ਹੈ। ਇਸੇ ਪ੍ਰਕਾਰ ਸ਼ੁਰੂ ਤੋਂ ਲੈ ਕੇ ਪੰਜਵਾਂ ਕਿਹਾ ਹੈ ਫਤਿਹ ਦਾ ਵੀ ਧਿਆਨ ਦਿਓ। ਫਤਿਹ ਕੀ ਹੈ? ਅਸੀਂ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਹਾਂ, ਇਹਦਾ ਮਤਲਬ ਕੀ ਹੈ? ਬੜੇ ਸਤਿਕਾਰ ਵਾਲੀ ਬਖਸ਼ਿਸ਼ ਹੈ ਪਰ ਆਪਾਂ ਉਹਨੂੰ ਘਟਾ ਦਿੱਤਾ। ਇਸੇ ਤਰ੍ਹਾਂ ਹੀ ਆਪਾਂ ਹਰ ਚੀਜ਼ ਵੱਲ ਦਬਾਅ ਤੋਂ ਧਿਆਨ ਦੇਣਾ ਹੈ। ਜਿੰਨੀ ਨਾਮ ਧਿਆਇਆ ਆਪਾਂ ਬਾਅਦ ਚ ਕਹਿੰਦੇ ਹਾਂ ਭੋਗ ਪਾਉਣੇ ਜਪਜੀ ਸਾਹਿਬ ਨਾਲ ਕਿੰਨੀ ਵਾਰ ਪੜ੍ਹਦੇ? ਜਿੰਨੀ ਨਾਮ ਧਿਆਇਆ ਦੋ ਵਾਰੀ, ਤਿੰਨ ਵਾਰੀ, ਪੰਜ ਵਾਰੀ। ਪਰ ਜਿੱਥੇ ਨਾਮ ਲਿਖਿਆ ਹੋਇਆ ਸੀ ਸ਼ੁਰੂ ਚ ਇੱਕ ਓਮਕਾਰ, ਉਹ ਇੱਕ ਵਾਰੀ ਕਹਿ ਕੇ ਆਏ। ਸੋ ਇਸ ਕਰਕੇ ਆਪਾਂ ਨੂੰ ਇੱਕ ਓਮਕਾਰ ਦਾ ਧਿਆਨ ਪਹਿਲਾਂ ਕਰੋ ਕਿ ਉਹੀ ਜਿੰਨੀ ਨਾਮ ਧਿਆਇਆ ਇੱਕ ਓਮਕਾਰ ਲਿਖਿਆ ਸਤਨਾਮ ਕਰਤਾ ਪੁਰਖ ਇੱਕ ਓਮਕਾਰ। ਸਵੇਰੇ ਨਿਤਨੇਮ ਆਰੰਭ ਕਰਦੇ ਹੋ ਤਾਂ ਪਹਿਲਾਂ ਇੱਕ ਓਮਕਾਰ ਦਾ ਹੀ ਪਾਠ ਕਿੰਨੀ ਵਾਰ ਕਰੋ, ਕਿਉਂਕਿ ਇਹ ਸਾਡਾ ਮੂਲ ਇਹੀ ਹੈ। ਸਤਨਾਮ ਮੂਲ ਮੰਤਰ ਦਾ ਸ਼ੁਰੂ ਵਿੱਚ ਕਿੰਨੀ ਵਾਰੀ ਪਾਠ ਕਰਕੇ ਫੇਰ ਅੱਗੇ ਦੋਨਾਂ ਨਿਤਨੇਮ ਕਰਨ ਤੋਂ ਪਹਿਲਾਂ ਤਾਂਹੀਓ ਕਿਹਾ ਕਿ ਪਹਿਲਾਂ ਭਾਈ ਸੇਵਨ ਥੋੜਾ ਕਰਕੇ ਆਪਣੇ ਆਪ ਨੂੰ ਸਮਝੋ, ਮੂਲ ਮੰਤਰ ਵਾਹਿਗੁਰੂ ਮੰਤਰ ਨਿਤਨੇਮ, ਫਿਰ ਉਹਨੂੰ ਥੋੜਾ ਸਹਿਜ ਵਿੱਚ। 50 ਸਾਲ ਤੱਕ ਤੁਸੀਂ ਪੰਜ ਬਾਣੀਆਂ ਪੜ੍ਹੇ ਗਏ, ਸਪੀਡੋ ਸਪੀਡ ਚਲਾ ਚਲਾ ਚਲੋ ਸੁਖਮਨੀ ਸਾਹਿਬ ਪੜ੍ਹੇ ਗਏ, ਪਰ ਬਣਿਆ ਬਣਿਆ ਕੁਛ ਨੀ ਕਹਿੰਦੇ ਅੱਜ ਤੱਕ ਮਨ ਹੀ ਟਿਕੇ ਨੇ ਸਾਹਿਬ ਨੇ। ਜਦੋਂ ਕਿ ਮਨ ਟਿਕਾਉਣ ਨੂੰ ਸਿਰਫ 2-3 ਮਹੀਨੇ 6 ਮਹੀਨੇ ਤੋਂ ਵੱਧ ਟਾਈਮ ਨੀ ਲੱਗਦਾ ਹੈ, ਜ਼ਿਆਦਾ ਤੋਂ ਜ਼ਿਆਦਾ। ਇਸ ਕਰਕੇ ਜਿੰਨੀ ਵੀ ਬਾਣੀ ਪੜ੍ਹਨੀ ਹੈ ਜੇ ਤੁਸੀਂ ਨਿਤਨੇ 35-40 ਮਿੰਟ ਚ ਕਰਦੇ ਹੋ, ਮਨ ਟਿਕਾਉਣ ਲਈ ਤੁਹਾਨੂੰ ਉਹ ਘੰਟੇ ਚ ਕਰਨਾ ਚਾਹੀਦਾ। ਨਿਤਨੇ ਨੂੰ 1.5 ਘੰਟਾ ਦਿਓ, ਸੁਖਮਨੀ ਸਾਹਿਬ ਦੇ ਪਾਠ ਨੂੰ ਥੋੜੇ ਟਾਈਮ ਜ਼ਿਆਦਾ ਦਿਓ ਟਿਕਾ ਦੇ ਸਨ। ਤੁਸੀਂ ਕਹੋਗੇ ਸਾਡੇ ਕੰਮ ਕਾਰ ਬੜੇ ਨੇ, ਫਿਰ ਜਿੱਦਣ ਛੁੱਟੀ ਹੁੰਦੀ ਉਦਣ ਟਿਕਾ ਨਾਲ ਕਰ ਲਿਆ ਕਰੋ, ਉਧਰ ਕਹਿੰਦੇ ਫਿਰ ਹੋਰ ਕੰਮ ਜਮ੍ਹਾਂ ਹੋ ਜਾਣਾ। ਤੁਸੀਂ ਮਨ ਜਿੱਦਣ ਟਿਕਾਓਗੇ, ਮਨ ਦੇ ਟਿਕਾਉਣ ਲਈ ਸਾਨੂੰ ਸਹਿਜ ਵਿੱਚ ਬਾਣੀ ਪੜ੍ਹਨੀ ਪੈਣੀ ਹੈ। ਸਹਿਜੇ ਹੀ ਹਰ ਨਾਮ ਲਿਓ ਜੈਸੇ ਤਪਤ ਨਾ ਹੋਈ ਹੈ। ਜਿੰਨਾ ਕਦੇ ਵੀ ਟਾਈਮ ਲੱਗਦਾ ਤੁਹਾਨੂੰ ਛੁੱਟੀਆਂ ਚ, ਹੋਰ ਕਦੇ ਹੇਮਕੁੰਟ ਸਾਹਿਬ ਜਾਓ, ਕਦੇ ਬੈਠੋ, ਕਦੇ ਹਜ਼ੂਰ ਸਾਹਿਬ ਜਾਓ। ਹਜ਼ੂਰ ਸਾਹਿਬ ਜਾ ਕੇ ਸੌਣਾ ਨਹੀਂ ਗਾ, ਇਹ ਨਾ ਹੇਮਕੁੰਟ ਸਾਹਿਬ ਜਾ ਕੇ ਸੌਣਾ, ਜਿੰਨਾ ਉੱਥੇ ਰਾਤਾਂ ਨੂੰ ਜਾਗੋ ਜਾਣੇ ਵਧੀਆ ਰਹਿੰਦਾ। ਬੜੀ ਕਿਰਪਾ ਹੁੰਦੀ ਮਹਾਰਾਜ ਦੀ, ਬੜੇ ਟਿਕਾ ਨਾਲ ਅੰਦਰ ਨੂੰ ਚੀਜ਼ ਲਿਜਾਣ ਦਾ ਯਤਨ ਕਰਨਾ। ਜਿੰਨਾ ਹੌਲੀ ਹੌਲੀ ਉਹਦੇ ਧਿਆਨ ਦਿਓ, ਵਾਹੇ ਦਾ ਮਤਲਬ ਹੈ ਪਸ਼ਚਾਤ ਜਗੋ ਅਗਿਆਨ ਦਾ ਹਨੇਰਾ ਮੇਟ ਕੇ ਕਰਦਾ ਹੈ ਰੂਪ ਭਾਵ ਪ੍ਰਕਾਸ਼। ਉਹ ਧਿਆਨ ਦਿਓ, ਉਹਦੇ ਅਰਥਾਂ ਵਿੱਚ ਵੀ ਧਿਆਨ ਦਿਓ। ਵਾਹਿਗੁਰੂ ਸਰਵ ਵਿਆਪਕ ਹੈ, ਵਾਹਿਗੁਰੂ ਮੈਂ ਹੁਣ ਬੋਲ ਰਿਹਾ, ਮੈਂ ਸਮਝ ਮੈਂ ਠਾਕਰ ਸਿੰਘ ਹਾਂ, ਵਾਸਤਵ ਵਿੱਚ ਠਾਕਰ ਸਿੰਘ ਇਸ ਬਾਡੀ ਦਾ ਨਾਂ ਰੱਖਿਆ ਘਰਦਿਆਂ ਨੇ ਇੱਕ ਪਹਿਚਾਣ ਲਈ। ਇਹ ਮਿੱਟੀ ਦਾ ਨਾਂ ਹੈ, ਇਹ ਜਿੱਦਣ ਖਤਮ ਹੋ ਗਿਆ ਇਹ ਸੰਸਕਾਰ ਹੋ ਗਏ, ਇਹ ਨਹੀਂ ਰਹਿਣਾ। ਫਿਰ ਕੋਈ ਹੋਰ ਸਰੀਰ ਮਿਲ ਗਿਆ ਜੇ ਉੱਥੇ ਮੇਰਾ ਹੋਰ ਨਾਂ ਹੋ ਜਾਊਗਾ। ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਹੈ। ਇਹ ਜੀ ਤਾਂ ਕਈ ਸਰੀਰ ਮਿਲੇ, ਕੁੱਕਰ ਦਾ ਸਰੀਰ ਮਿਲ ਗਿਆ ਤੇ ਉੱਥੇ ਮੋਤੀ ਨਾਂ ਪੈ ਜਾਂਦਾ, ਮੋਤੀ ਆ ਮੇਰੋ ਨਾਂ, ਉਹ ਉੱਥੇ ਹੀ ਕੁਛ ਲਾਉਣ ਲੱਗ ਜਾਂਦਾ। ਕਹਿਣ ਤੋਂ ਭਾਵ ਕਿ ਮੈਂ ਆਪਣੇ ਆਪ ਨੂੰ ਜਾਣਾ, ਮੈਂ ਕੌਣ ਹਾਂ, ਮੈਂ ਇਹ ਸਰੀਰ ਨਹੀਂ ਹਾਂ, ਮੈਂ ਆਤਮਾ। ਤੇ ਆਤਮਾ ਦੀ ਕੋਈ ਜਾਤ ਗੋਤ ਪਾਤ ਨਾਮ ਕੁਛ ਨਹੀਂ ਹੁੰਦਾ, ਆਤਮਾ ਜੰਮਦਾ ਮਰਦਾ ਨਹੀਂ। ਇਹ ਮੇਰੇ ਅੰਦਰ ਇੱਕ ਹਉਮੈ ਹੈ ਕਿ ਮੈਂ ਫਲਾਨਾ, ਇਹ ਮੇਰੇ ਅੰਦਰ ਇੱਕ ਹਉਮੈ ਮੈਂ ਉੱਥੇ ਰਹਿਣਾ, ਇਹ ਵੀ ਹਉਮੈ ਕਿ ਮੇਰੀ ਫਲਾਨੀ ਜਾਤ ਹੈ। ਜਦੋਂ ਇਸ ਚੀਜ਼ ਤੋਂ ਉੱਪਰ ਉੱਠ ਕੇ ਸਿਰਫ ਆਪਣੇ ਆਪ ਨੂੰ ਆਤਮਾ ਸਮਝ ਕੇ ਬਾਣੀ ਪੜ੍ਹੀ, ਬਾਕੀ ਦਾ ਕਨੈਕਸ਼ਨ ਤੋੜ ਦਿਓ ਸਾਰਾ, ਹੌਲੀ ਹੌਲੀ ਟੁੱਟਦਾ, ਬਹੁਤ ਔਖਾ ਕੰਮ ਆ ਉਹਦਾ, ਹੌਲੀ ਹੌਲੀ ਕਨੈਕਸ਼ਨ ਨੂੰ ਤੋੜ ਕੇ ਇੱਕ ਚੀਜ਼ ਸਮਝ, ਮੈਂ ਆਤਮਾ, ਆਪਣੇ ਆਪ ਨੂੰ ਆਤਮਾ ਸਮਝੋ। ਭੁੱਲ ਜਾਓ ਮੇਰਾ ਆਪਣਾ ਨਾਂ, ਸਾਰੇ ਭੁੱਲੋ, ਮੇਰਾ ਨਾਂ ਕੋਈ, ਮੇਰਾ ਘਰ ਨਹੀਂ, ਕੋਈ ਥਾਂ ਨਹੀਂ, ਕੁਛ ਨਹੀਂ, ਮੈਂ ਆਤਮਾ ਹਾਂ। ਆਤਮਾ ਤੇ ਪਰਮਾਤਮਾ ਇਹਨਾਂ ਦਾ ਮਿਲਾਪ ਜਿਹੜਾ ਕਰਾਉਣਾ ਹੈ ਇਹ ਤਾਂ ਹੋਣਾ ਜਦੋਂ ਤੱਕ ਮੈਂ ਆਪਣੇ ਆਪ ਨੂੰ ਸਮਝੀ ਜਾਂਦਾ ਮੈਂ ਇਹ ਹਾਂ ਉਦੋਂ ਤੱਕ ਮੇਰਾ ਮਿਲਾਪ ਨਹੀਂ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੀ ਲਾਵਾਂ ਹੈ ਹਰ ਪਹਿਲੀ ਲਾਵ ਪ੍ਰਵਿਰਤੀ ਕਰਨ ਦੜਾਇਆ ਬਲਰਾਮ ਜੀ ਉਹ ਆਹ ਜਿਹੜੇ ਸਰੀਰਕ ਤੌਰ ਤੇ ਲਾਵਾਂ ਹੁੰਦੀਆਂ ਤਾਂ ਹੁਕਮ ਹੋ ਗਿਆ ਨਾ ਗੁਰਾਂ ਦਾ ਪਰ ਵਾਸਤਵ ਦੇ ਵਿੱਚ ਸਾਡਾ ਅਸਲ ਲਾਵਾਂ ਜਿਹੜੀਆਂ ਉਹ ਆਤਮਿਕ ਤੌਰ ਤੇ ਸਾਡਾ ਵਿਆਹ ਜਿਹੜਾ ਹੈ ਕਹੋ ਕਬੀਰ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ ਜਿੱਦਾਂ ਰੱਬ ਨਾਲ ਵਿਆਹ ਹੋਣਾ ਨਾ ਜਿੱਦਾਂ ਆਤਮਾ ਪਰਮਾਤਮਾ ਇੱਕ ਹੋਣਾ ਉਹਨੂੰ ਕਹਿੰਦੇ ਬਿਬ ਆਹ ਦੋ ਤੋਂ ਇੱਕ ਹੋਣਾ ਉਹ ਏਕ ਜੋਤ ਦੋ ਮੂਰਤੀ ਕਿਹਾ ਵਾ ਧਨ ਪਿਰ ਕਹੀਏ ਸੋਏ ਉਹ ਪਤੀ ਪਤਨੀ ਨੇ ਆਪਾਂ ਵਰਤ ਤਾਂ ਲੈਂਦੇ ਪਰ ਅੰਤਰੀ ਭਾਵ ਵਿੱਚ ਉਹ ਧਨ ਪਿਰ ਫਿਰ ਇਹੀ ਆ ਜਾਂਦੇ ਨੇ ਪਰ ਕਹਿੰਦੇ ਮਿਲਾਪ ਕਿਵੇਂ ਹੋਵੇ ਕਹਿੰਦੇ ਏਕ ਜੋਤ ਦੋ ਮੂਰਤੀ ਸ਼ਬਦ ਮਿਲਾਵਾ ਹੋਏ ਇਹ ਹੁਣ ਦੂਜੀ ਪੰਕਤੀ ਆਉਂਦੀ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਦੇ ਨਾਲ ਮੇਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਮਿਲਾਪ ਦੇ ਵਿਚਕਾਰ ਇੱਕ ਪੁਲ ਕਿਹੜਾ ਬਣਿਆ ਹੋਇਆ ਜਿੱਥੇ ਮੈਂ ਇਸ ਆਤਮਾ ਨੂੰ ਉਹਨਾਂ ਦੇ ਵਿੱਚ ਲੀਨ ਕਰਨਾ ਉਹ ਹੈ ਵਾਹਿਗੁਰੂ ਮੰਤਰ ਉਹ ਹੈ ਮੂਲ ਮੰਤਰ ਉਹ ਹੈ ਗੁਰਬਾਣੀ ਮੈਂ ਜਦੋਂ ਆਪਣੇ ਆਪ ਨੂੰ ਆਤਮਾ ਸਮਝ ਕੇ ਸਿਮਰਨ ਕਰਾਂਗਾ ਉਦੋਂ ਮੈਂ ਕਾਮਯਾਬ ਮੈਂ ਉਦੋਂ ਉਹਨਾਂ ਦੇ ਵਿੱਚ ਲੀਨ ਹੋ ਜਾਵਾਂਗਾ ਉਦੋਂ ਕਿਰਪਾ ਹੋ ਜਾਵੇਗੀ ਓ ਪੱਲੇ ਤੈਂਡੇ ਲਾਗੀ ਉਹ ਇਹ ਆਤਮਾ ਹੈ ਮੈਂ ਤੇਰੇ ਪੱਲੇ ਲਾਗੀ ਹਾਂ ਹੁਣ ਮੈਂ ਮੇਰਾ ਵਿਆਹ ਹੋ ਗਿਆ ਇਸ ਕਰਕੇ ਅਕਾਲ ਪੁਰਖ ਜੀ ਨਾਲ ਜਦੋਂ ਸਾਡਾ ਮਿਲਾਪ ਹੋ ਗਿਆ ਸਾਡੀ ਜ਼ਿੰਦਗੀ ਉਦੋਂ ਸਫਲੀ ਹੋਣੀ ਹੈ ਸਤਿਗੁਰੂ ਨੇ ਕਿਰਪਾ ਕੀਤੀ ਹੈ ਕਿ ਇੱਕੋ ਹੀ ਸਮਾਪਨ ਮਿਲਿਆ ਸੀ ਅੱਜ ਦਾ ਬਾਕੀ ਤੁਸੀਂ 8 ਤੋਂ 9 ਕਥਾ ਸੁਣਦੇ ਹੀ ਰਹਿੰਦੇ ਹੋ ਸਾਰੇ ਮਿਹਰ ਕਰਨ ਮੌਸਮ ਦੀ ਖਰਾਬੀ ਕਿਉਂਕਿ ਇੰਨੀ ਹੀਟ ਚੋਂ ਆਉਣਾ ਇੰਡੀਆ ਤੋਂ ਇੱਥੇ ਇੱਕਦਮ ਆ ਕੇ ਗਲੇ ਦੇ ਥੋੜਾ ਜਿਹਾ ਅਸਰ ਸੀ ਇਸ ਕਰਕੇ ਮੈਂ ਮਾਫ਼ੀ ਚਾਹੁੰਦਾ ਕਹਿਣਾ ਪਿਆ ਮੈਨੂੰ ਵਿੱਚ ਤਾਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਓ ਆਪਣੇ ਆਪ ਨੂੰ ਆਤਮਾ ਸਮਝਦੇ ਹੋਏ ਸਿਮਰਨ 2 ਮਿੰਟ ਕਰਕੇ ਸਮਾਪਤੀ ਕਰੀਏ ਵਾਹਿਗੁਰੂ 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 ਧੰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।